ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਵੋ ਜੀ ਗੁਰ ਹਿਰਦੇ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ
ਨਾਸਕ
ਹਰਿ ਗੋਬਿੰਦ ਸ਼ੁਭ ਮਤ
ਪ੍ਰਕਾਸ਼ਕ
ਸ੍ਰੀ ਹਰਿ ਰਾਇ ਨਮੋ ਕਰ ਜੋਈ ਨਮੋ
ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਉ
ਬਹੋੜੀ
ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰਾ ਤਾਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ ਜਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ
ਸੋਏ
ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਿਤਰ ਲੋਕ ਸਿੱਖ ਬਾਂਛਤ ਨਾਹੀ ਅਵਿਨਾਸ਼ੀ ਨਿਜ ਰੂਪ ਸਮਾਹੀ ਜਿਮ ਸਭ ਚਿਤ ਕੋ ਨਿਰਪਤ ਪ੍ਰਸਪੰਨਾ ਏਕ ਗ੍ਰਾਮ ਤੇ ਹੋਇ ਨਾ ਪ੍ਰਸੰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜ ਜੀ ਗੁਰੂ ਰੂਪ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਗੁਰੂ ਸਾਹਿਬ ਦਾ ਉਪਦੇਸ਼ ਜੋ ਸਿੱਖਾਂ ਨੂੰ ਮਹਾਰਾਜ ਨੇ ਦਿੱਤਾ ਹੈ ਉਹ ਸਰਵਣ ਕਰੀਏ ਮਹਾਰਾਜ ਸਾਹਿਬ ਜੀ ਨੇ ਉਹਨਾਂ ਸ਼ੰਕਾਵਾਦੀ ਬ੍ਰਾਹਮਣਾਂ ਦਾ ਸ਼ੰਕਾ ਦੂਰ ਕਰਨ ਲਈ ਉਪਦੇਸ਼ ਦਿੱਤਾ ਜੋ ਕਹਿੰਦੇ ਸਨ ਵੀ ਸਿੱਖੀ ਨਵਾਂ ਧਰਮ ਚਲਾ ਲਿਆ ਹੈ ਇਹਨਾਂ ਨੂੰ ਕੋਈ ਗਿਆਨ ਨਹੀਂ ਕੋਈ ਸੋਝੀ ਨਹੀਂ ਅਸਲ ਗਿਆਨ ਸਾਡੇ ਕੋਲ ਹੈ ਅਸੀਂ ਬ੍ਰਾਹਮਣ ਹਾਂ ਉੱਚੀ ਜਾਤੀ ਦੇ ਹਾਂ ਮਹਾਰਾਜ ਕਹਿੰਦੇ ਬ੍ਰਾਹਮਣਾਂ ਨੂੰ ਆਪਣੀ ਜਾਤੀ ਦਾ ਵਿਕਾਰ ਹੈ ਅਭਿਮਾਨ ਹੈ ਅਸਲ ਵਿੱਚ ਬ੍ਰਾਹਮਣ ਉਹ ਹੈ ਜਿਸਨੇ ਬ੍ਰਹਮ ਨੂੰ ਪਛਾਣ ਲਿਆ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ ਫਿਰ ਜਿਹੜੇ ਤਰਪਣ ਗਾਇਤਰੀ ਆਦਿਕ ਕਰਮ ਹਨ ਉਹਨਾਂ ਦੇ ਬਾਰੇ ਵੀ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਭਾਈ ਸਾਡੇ ਵਿੱਚ ਕੇਵਲ ਸਤਨਾਮ ਪਰਮੇਸ਼ੁਰ ਵਾਹਿਗੁਰੂ ਦੇ ਸੱਚੇ ਨਾਮ ਦਾ ਜਾਪ ਹੀ ਪ੍ਰਵਾਨ ਹੈ ਜਾਪ ਦੇ ਵਿੱਚ ਉਹ ਸ਼ਕਤੀ ਹੈ ਜਿੱਥੋਂ ਪਰਮੇਸ਼ੁਰ ਦਾ ਨਾਮ ਆਇਆ ਉੱਥੇ ਜੀਵ ਨੂੰ ਲੈ ਜਾਂਦਾ ਹੈ ਸੋ ਸਾਧ ਸੰਗਤ ਜੀ ਅੱਗੇ ਕਥਾ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਪਿਤਰ ਲੋਕ ਸਿੱਖ ਬਾਂਛਤ ਨਾਹੀ
ਮਹਾਰਾਜ ਕਹਿੰਦੇ ਸਾਡੇ ਜਿਹੜੇ ਲੋਕ ਹਾਂ ਸਿੱਖ ਹਨ ਉਹ ਪਿੱਤਰ ਲੋਕ ਦੀ ਮੰਗ ਨਹੀਂ ਕਰਦੇ ਵੀ ਅਸੀਂ ਪਿੱਤਰ ਲੋਕ ਵਿੱਚ ਜਾਵਾਂਗੇ
ਅਵਿਨਾਸ਼ੀ ਨਿਜ ਰੂਪ ਸਮਾਹੀ
ਕਿਉਂਕਿ ਉਹ ਪਿੱਤਰ ਲੋਕ 'ਚ ਨਹੀਂ ਜਾਂਦੇ ਉਹ ਆਪਣੇ ਅਵਿਨਾਸ਼ੀ ਸਰੂਪ ਵਿੱਚ ਆਤਮ ਸਰੂਪ ਵਿੱਚ ਸਮਾ ਜਾਂਦੇ ਹਨ
ਜਿਵੇਂ ਸਭ ਛਿਤ ਕੋ ਨਿਰਪਤ ਪ੍ਰਪੰਨਾ
ਜਿਵੇਂ ਕੋਈ ਸਾਰੀ ਧਰਤੀ ਦਾ ਰਾਜਾ ਹੋਵੇ
ਏਕ ਗ੍ਰਾਮ ਤੇ ਹੋਇਆ ਨਾ ਪ੍ਰਸੰਨਾ
ਇੱਕ ਸਾਰੀ ਧਰਤੀ ਦੇ ਰਾਜੇ ਨੂੰ ਕੋਈ ਇੱਕ ਪਿੰਡ ਦੀ ਜਗੀਰ ਦੇਵੇ ਉਹਨੂੰ ਖੁਸ਼ੀ ਨਹੀਂ ਹੁੰਦੀ ਉਹ ਤਾਂ ਸਾਰੀ ਧਰਤੀ ਦਾ ਮਾਲਕ ਹੈ ਅਤੇ ਉਹਨੂੰ ਸਾਰੀ ਧਰਤੀ ਦੇ ਮਾਲਕ ਨੂੰ ਇੱਕ ਪਿੰਡ ਕੋਈ ਦੇ ਵੀ ਦੇਵੇ ਉਹਦਾ ਮਨ ਨਹੀਂ ਖੁਸ਼ ਹੁੰਦਾ। ਹਾਂ, ਜਿਹੜੇ ਬੰਦੇ ਕੋਲ ਰਹਿਣ ਵਾਸਤੇ ਇੱਕ ਵੀ ਕਮਰਾ ਨਹੀਂ ਉਹਨੂੰ ਪਿੰਡ ਮਿਲ ਜਾਵੇ ਤਾਂ ਖੁਸ਼ ਹੋਵੇਗਾ ਵੀ ਮੈਨੂੰ ਐਡਾ ਵੱਡਾ ਪਿੰਡ ਮਿਲ ਗਿਆ। ਇੱਕ ਛੋਟੇ ਘਰ ਵਾਲੇ ਨੂੰ ਵੱਡਾ ਘਰ ਮਿਲ ਜਾਵੇ ਉਹਨੂੰ ਖੁਸ਼ੀ ਹੋਵੇਗੀ ਵੀ ਮੈਨੂੰ ਵੱਡਾ ਘਰ ਮਿਲ ਗਿਆ। ਪਰ ਜਿਹੜਾ ਸਾਰੀ ਧਰਤੀ ਦਾ ਮਾਲਕ ਹੈ ਉਹਨੂੰ ਕੋਈ 2, 4, 10, 20, 50 ਪਿੰਡ ਵੀ ਦੇ ਦੇਵੇ ਤਾਂ ਵੀ ਉਹ ਖੁਸ਼ ਨਹੀਂ ਹੁੰਦਾ। ਗੁਰੂ ਦੇ ਸਿੱਖ ਨੂੰ ਤਾਂ ਸੱਚਖੰਡ ਮਿਲਿਆ ਹੋਇਆ, ਅਕਾਲ ਪੁਰਖ ਦੇ ਸਾਰੇ ਵਿਆਪਕ ਸਰੂਪ ਵਿੱਚ ਉਹਨੇ ਲੀਨ ਹੋ ਜਾਣਾ, ਬ੍ਰਹਮ ਦੇ ਵਿੱਚ, ਆਤਮ ਸਰੂਪ ਦੇ ਵਿੱਚ। ਉਹਨੂੰ ਪਿੱਤਰਲੋਕ ਦੀ ਮੰਗ ਨਹੀਂ ਹੁੰਦੀ। ਪਿੱਤਰਲੋਕ ਨੂੰ ਕੀ ਕਰਨਾ? ਪਿੱਤਰਲੋਕ ਬ੍ਰਹਮੰਡ ਦੇ ਪਰਮੇਸ਼ਰ ਦੇ ਸਾਹਮਣੇ ਛੋਟੀ ਚੀਜ਼ ਹੈ। ਹਾਂਜੀ,
ਜੇ ਗਰੀਬ ਲੈ ਬਹੁ ਹਰ ਖਾਵਾ,
ਜੇ ਕੋਈ ਗਰੀਬ ਬੰਦੇ ਨੂੰ ਪਿੰਡ ਮਿਲ ਜਾਵੇ ਬੜਾ ਖੁਸ਼ ਹੈਗਾ, ਹਾ ਮੈਨੂੰ ਪਿੰਡ ਮਿਲ ਗਿਆ, ਪੂਰੇ ਪਿੰਡ ਦੀ ਜ਼ਮੀਨ ਦਾ ਮੈਂ ਮਾਲਕ ਬਣ ਗਿਆ। ਗਰੀਬ ਆਦਮੀ ਤਾਂ ਖੁਸ਼ ਹੁੰਦਾ ਹੈ, ਪਰ ਬਾਦਸ਼ਾਹ ਨੂੰ ਕੋਈ ਉਹਦਾ ਅਸਰ ਨਹੀਂ ਪੈਂਦਾ, ਉਹਦਾ ਮਨ ਨਹੀਂ ਖੁਸ਼ ਹੁੰਦਾ। ਹਾਂਜੀ,
ਤਿਮ ਨਰਕੀ ਪਿਤਰਨ ਤਾਂ ਪੁਰ ਪਾਵੈ।
ਇਸੇ ਤਰ੍ਹਾਂ ਜੇ ਕੋਈ ਨਰਕਾਂ ਵਿੱਚ ਜਾਣ ਵਾਲਾ ਜੀਵ, ਨਰਕਾਂ 'ਚ ਜਾਣ ਵਾਲਾ ਜੀਵ ਪਿੱਤਰਲੋਕ ਚਲਾ ਜਾਵੇ, ਉਹ ਕਹਿੰਦਾ ਮੈਨੂੰ ਬੜਾ ਵਧੀਆ ਹੋਇਆ, ਮੈਂ ਨਰਕਾਂ 'ਚੋਂ ਨਿਕਲ ਕੇ ਪਿੱਤਰਲੋਕ 'ਚ ਆ ਗਿਆ। ਪਰ ਜਿਹੜਾ ਸੱਚਖੰਡ ਜਾਣ ਵਾਲਾ ਜਾਂ ਸੱਚਖੰਡ 'ਚ ਰਹਿੰਦਾ ਉਹਨੂੰ ਪਿੱਤਰਲੋਕ ਦੇਈਏ ਤਾਂ ਉਹਨੂੰ ਕੋਈ ਖੁਸ਼ੀ ਨਹੀਂ ਹੁੰਦੀ। ਹਾਂਜੀ,
ਗੁਰ ਕੇ ਸਿੱਖ ਸਵਰਗ ਨਹਿ ਬਾਂਛੇ।
ਮਹਾਰਾਜ ਕਹਿੰਦੇ ਸਾਡੇ ਸਿੱਖ ਜਿਹੜੇ ਨੇ, ਗੁਰੂ ਦੇ ਸਿੱਖ, ਗੁਰੂ ਨਾਨਕ ਦੇ ਸਿੱਖ, ਸਵਰਗ ਦੀ ਵੀ ਇੱਛਾ ਨਹੀਂ ਕਰਦੇ। ਉਹਨਾਂ ਨੂੰ ਕੋਈ ਸਵਰਗ ਵੀ ਦੇਵੇ ਕਹਿੰਦੇ ਸਵਰਗ ਕੀ ਕਰਨਾ ਅਸੀਂ, ਕਬੀਰ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਆਰਾਦ। ਜਿਹੜੀ ਅਕਾਲ ਪੁਰਖ ਦੇ ਚਰਨ ਕਮਲਾਂ ਦੀ ਮੌਜ ਹੈ ਉਹਦੇ ਸਾਹਮਣੇ ਸਵਰਗ ਨਰਕ ਕੋਈ ਚੀਜ਼ ਹੀ ਨਹੀਂ ਹਨ। ਹਾਂਜੀ,
ਬ੍ਰਹਮ ਰੂਪ ਪ੍ਰਾਪਤ ਜੇ ਆਛੇ,
ਜਿਹਨਾਂ ਨੂੰ ਬ੍ਰਹਮ ਰੂਪ ਦੀ ਪ੍ਰਾਪਤੀ ਹੋ ਜਾਣੀ ਹੈ, ਵਿਰਾਟ ਰੂਪ ਦੀ, ਅਕਾਲ ਪੁਰਖ ਜੋਤੀ ਸਰੂਪ ਦੇ ਵਿੱਚ ਲੀਨਤਾ ਹੋ ਜਾਣੀ ਹੈ ਜਿਹਨਾਂ ਦੀ,
ਸ਼੍ਰੀ ਅਰਜਨ ਤੇ ਨਿਰਣੇ ਸੁਣ ਕਰ,
ਉਹਨਾਂ ਨੂੰ ਫਿਰ ਇਹ ਪਿੱਤਰ ਲੋਕ, ਸਵਰਗ ਲੋਕ ਕੋਈ ਉਹਨਾਂ ਨੂੰ ਮੋਹਦੇ ਨਹੀਂ। ਇਹ ਨਿਰਣਾ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਈ ਜੋਧ, ਭਾਈ ਢੇਸੀ ਆਦਿਕ ਬ੍ਰਾਹਮਣਾਂ ਨੂੰ ਕਰਕੇ ਸੁਣਾਇਆ ਹੈ,
ਭਏ ਪ੍ਰਸੰਨ ਨਿਰੇ ਸੰਸੈ ਦਿਜਬਰ,
ਉਹ ਬ੍ਰਾਹਮਣ ਬੜੇ ਖੁਸ਼ ਹੋਏ। ਕਹਿੰਦੇ ਮਹਾਰਾਜ ਤੁਸੀਂ ਸਾਡੇ 'ਤੇ ਬੜੀ ਕਿਰਪਾ ਕੀਤੀ, ਸਾਡਾ ਸ਼ੰਕਾ ਮਿਟਦਾ, ਹੁਣ ਸਾਨੂੰ ਉਹਨਾਂ ਬ੍ਰਾਹਮਣਾਂ ਦੀ ਕੋਈ ਪਰਵਾਹ ਨਹੀਂ ਜਿਹੜੇ ਸਾਨੂੰ ਆਪਣੇ 'ਚ ਬਹਿਣ ਨਹੀਂ ਦਿੰਦੇ, ਜਿਨ੍ਹਾਂ ਨੇ ਸਾਡੇ ਭਾਂਡੇ ਵੱਖਰੇ ਕੀਤੇ ਹਨ। ਇਹਨਾਂ ਸਾਧ ਸੰਗਤ ਜੀ ਗੁਰਸਿੱਖਾਂ ਦੇ ਬਰਾਦਰੀ ਵਾਲਿਆਂ ਨੇ ਭਾਂਡੇ ਵੱਖਰੇ ਕਰਦੇ, ਕਹਿੰਦੇ ਤੁਸੀਂ ਸਾਡੇ 'ਚ ਨਹੀਂ ਬਹਿ ਸਕਦੇ, ਤੁਸੀਂ ਸਾਡੀ ਪੰਗਤ 'ਚ ਬਹਿ ਕੇ ਰੋਟੀ ਨਹੀਂ ਖਾ ਸਕਦੇ, ਕਿਉਂ? ਤੁਸੀਂ ਬ੍ਰਾਹਮਣ ਹੋ ਕੇ ਖੱਤਰੀ ਦੇ ਸਿੱਖ ਬਣ ਗਏ ਹੋ। ਹਾਂਜੀ,
ਗੁਰ ਨਿਸ਼ਚੇ ਤੇ ਲਹਿ ਬ੍ਰਹਮ ਗਿਆਨ,
ਗੁਰੂ ਮਹਾਰਾਜ 'ਤੇ ਨਿਸ਼ਚਾ ਕਰਨ ਕਰਕੇ ਇਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਹਾਂਜੀ,
ਜਾਤ ਪਾਤ ਕੀ ਤਿਆਗੀ ਆਨ,
ਜਾਤ ਪਾਤ ਦੀ ਜਿਹੜੀ ਸੀਗੀ ਉਹ ਨਿਕਲ ਗਈ ਗੱਲ ਮਨ 'ਚੋਂ, ਵੀ ਅਸੀਂ ਬ੍ਰਾਹਮਣ ਹਾਂ ਜਾਂ ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ, ਨਾ ਉਹਦੀ ਕੋਈ ਪਰਵਾਹ ਨਹੀਂ ਰਹੀ, ਬਸ ਗੁਰੂ ਨਾਲ ਸੱਚੀ ਸਾਂਝ ਪੈ ਗਈ, ਪ੍ਰੀਤੀ ਪੈ ਗਈ। ਹਾਂਜੀ,
ਜਾਤ ਕਾਨ ਗਾਡੀ ਪਰ ਬੇਰੀ,
ਇਹ ਜਿਹੜੀ ਜਾਤ ਪਾਤ ਦੀ ਸਾਧ ਸੰਗਤ ਜੀ ਕਾਨ ਹੈ ਨਾ, ਇਹ ਪੈਰਾਂ ਨੂੰ ਬੇੜੀ ਪਈ ਹੁੰਦੀ, ਗਾਡੀ ਪੱਕੀ ਮਜ਼ਬੂਤ ਬੇੜੀ ਪਈ ਹੁੰਦੀ ਹੈ ਅਤੇ ਲੋਕ 'ਚ ਫਸੇ ਹੀ ਰਹਿੰਦੇ ਹੈ। ਖਾਸ ਕਰਕੇ ਬ੍ਰਾਹਮਣ ਖੱਤਰੀ ਵੱਡੀਆਂ ਜਾਤਾਂ ਦੇ ਲੋਕਾਂ ਦੇ ਵਿੱਚ ਇਹ ਜ਼ਿਆਦਾ ਹੁੰਦੀ ਸੀ। ਸੋ ਕਹਿੰਦੇ ਵੀ ਇਹ ਜਾਤ ਪਾਤ ਦੀ ਬੇੜੀ ਜਿਹੜੀ ਪੈਰਾਂ ਨੂੰ ਪਈ ਹੋਈ ਸੀ,
ਬੰਦੇ ਦੁੱਖ ਪ੍ਰਾਪਤ ਬਹੁ ਬੇਰੀ,
ਇਹਦੇ ਵਿੱਚ ਜੀਵ ਦੁਖੀ ਹੁੰਦੇ। ਜਿਵੇਂ ਕਿਸੇ ਦੇ ਪੈਰਾਂ ਨੂੰ ਸੰਗਲ ਮਾਰਿਆ ਹੋਵੇ ਉਹ ਸੁਖੀ ਤਾਂ ਨਹੀਂ ਹੋ ਸਕਦਾ, ਕਿਸੇ ਨੂੰ ਬੇੜੀ ਲੱਗੀ ਹੋਵੇ ਸੁਖੀ ਤਾਂ ਨਹੀਂ ਹੋ ਸਕਦਾ, ਇਹ ਪੈਰਾਂ ਨੂੰ ਸੰਗਲ ਵੱਜਿਆ ਪਿਆ ਜਾਤ ਪਾਤ ਦਾ, ਜਿਹੜਾ ਬੰਦਿਆਂ ਨੂੰ ਲੋਕਾਂ ਨੂੰ ਸੁਖੀ ਨਹੀਂ ਹੋਣ ਦਿੰਦਾ। ਹਾਂਜੀ,
ਬਿਨ ਗੁਰ ਕਰਨਾ ਛੁਟਤ ਨਾਹੀ,
ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਇਹ ਜਾਤ ਪਾਤ ਛੁੱਟਦੀ ਨਹੀਂ। ਹਾਂਜੀ,
ਪਚੇ ਪਰ ਹੈ ਪਰਵਾਰਨ ਮਾਹੀ,
ਆਪਣੇ ਆਪਣੇ ਪਰਿਵਾਰਾਂ ਦੇ ਮੋਹ ਵਿੱਚ ਪੈ ਕੇ, ਆਪਣੀ ਆਪਣੀ ਜਾਤਾਂ ਬਰਾਦਰੀਆਂ ਵਿੱਚ ਫਸੇ, ਮੋਹ 'ਚ ਫਸੇ ਰਹਿੰਦੇ, ਦੁਖੀ ਹੁੰਦੇ ਰਹਿੰਦੇ ਅਜੀਬ। ਹਾਂਜੀ,
ਦੋਹਰਾ ਟੁੱਟੇ ਜੋਧਾ ਜਾਮ ਦੁਆ,
ਸਾਧ ਸੰਗਤ ਜੀ ਹੋਰ ਸਿੱਖ ਭਾਈ ਟੁੱਟੇ ਅਤੇ ਭਾਈ ਜੋਧਾ ਜੀ
ਸ਼੍ਰੀ ਅਰਜਨ ਟਿਗ ਆਏ,
ਇਹ ਦੋਵੇਂ ਹੀ ਗੁਰੂ ਸਾਹਿਬ ਕੋਲ ਆਏ ਨੇ ਗੁਰੂ ਅਰਜਨ ਦੇਵ ਜੀ, ਭਾਈ ਟੁੱਟੇ ਜੀ, ਭਾਈ ਜੋਧਾ ਜੀ। ਹਾਂਜੀ,
ਕਰ ਬੰਧਨ ਬੈਠੇ ਤਬੈ,
ਇਹ ਦੋਵੇਂ ਸਾਧ ਸੰਗਤ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਬੈਠ ਗਏ ਗੁਰੂ ਅਰਜਨ ਦੇਵ ਜੀ ਦੇ ਕੋਲ,
ਬੂਝੇ ਸਹਿਜ ਸੁਭਾਏ,
ਇਹਨਾਂ ਨੇ ਗੁਰੂ ਜੀ ਕੋਲੋਂ ਇੱਕ ਕੁਸ਼ਚਨ ਪੁੱਛਿਆ, ਸਵਾਲ ਪੁੱਛਿਆ ਹੈ,
ਚੋ ਭਈ ਸ੍ਰੀ ਗੁਰ ਇਮ ਹੈ ਹੁਕਮਤ ਮਾਰੋ,
ਇਹ ਗੁਰੂ ਸਾਹਿਬ ਜੀ ਆਪ ਜੀ ਦੀ ਬਾਣੀ ਦਾ ਆਪ ਜੀ ਦਾ ਇਹ ਹੁਕਮ ਹੈ,
ਮਨ ਇਕਾਗਰ ਕਰ ਭਜਨ ਸੁਧਾਰੋ,
ਵੀ ਮਨ ਜੋੜ ਕੇ ਭਜਨ ਕਰਨਾ। ਸਾਰੀ ਬਾਣੀ ਵੀ ਕਹਿੰਦੀ ਹੈ ਵੀ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ, ਮਨ ਜੋੜ ਕੇ ਨਾਮ ਜਪੋ, ਵਾਹਿਗੁਰੂ 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 ਵਾਹਿਗੁਰੂ। ਆਪ ਜੀ ਦਾ ਇਹ ਹੁਕਮ ਹੈ ਵੀ ਮਨ ਲਾ ਕੇ ਭਜਨ ਕਰੋ, ਸਿਮਰਨ ਕਰੋ। ਹਾਂਜੀ,
ਕਰ ਹਾਰੇ ਹਮ ਅਨੇਕ ਉਪਾਏ,
ਪਰ ਗੁਰੂ ਜੀ ਅਸੀਂ ਬੜੇ ਉਪਾਅ ਕੀਤੇ ਹੈ, ਬੜੇ ਹੀਲੇ ਕੀਤੇ ਹੈ। ਹਾਂਜੀ,
ਨਹੀਂ ਇਕਾਗਰਤਾ ਮਨ ਪਾਏ,
ਮਨ ਜੁੜਿਆ ਹੀ ਨਹੀਂ, ਮਨ ਇਕਾਗਰ ਨਹੀਂ ਹੋਇਆ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਪਰ ਮਨ ਖਿਸਕ ਜਾਂਦਾ, ਕਦੀ ਇੱਧਰ ਚਲਾ ਜਾਂਦਾ, ਕਦੀ ਉੱਧਰ ਚਲਾ ਜਾਂਦਾ। ਬਾਣੀ ਪੜ੍ਹਦੇ ਉਦੋਂ ਵੀ ਮਨ ਦੌੜਦਾ, ਅਤੇ ਨਾਮ ਜਪਦੇ ਹਾਂ ਤਾਂ ਵੀ ਮਨ ਟਿਕਦਾ ਕੋਈ ਨਹੀਂ, ਕਥਾ 'ਚ ਵੀ ਨਹੀਂ ਟਿਕਦਾ, ਕੀਰਤਨ 'ਚ ਵੀ ਨਹੀਂ ਟਿਕਦਾ, ਬਹੁਤ ਖਰਾਬੀ ਕਰਦਾ ਹੈ ਮਨ ਸਾਡਾ। ਹਾਂਜੀ,
ਸੁਣ ਸਤਿਗੁਰ ਕਹਿ ਉੱਤਰ ਤਿੰਨ ਕੋ,
ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਭਾਈ ਧੁੱਟੇ ਅਤੇ ਭਾਈ ਜੋਧੇ ਦਾ ਸਵਾਲ ਸੁਣ ਕੇ ਜਵਾਬ ਦਿੰਦੇ, ਉੱਤਰ ਦਿੰਦੇ ਸਤਿਗੁਰੂ ਜੀ। ਹਾਂਜੀ,
ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ,
ਮਹਾਰਾਜ ਕਹਿੰਦੇ ਭਾਈ ਜੇ ਮਨ ਦੇ ਸੁਭਾਅ ਦਾ ਪਤਾ ਨਾ ਹੋਵੇ। ਹਾਂਜੀ,
ਲਗੇ ਪਛਾਣਨ ਅਵਗਤ ਅੰਤਰ,
ਤੁਸੀਂ ਇਹ ਦੱਸੋ ਜਦੋਂ ਤੁਸੀਂ ਬਾਣੀ ਨਹੀਂ ਸੀ ਪੜ੍ਹਦੇ ਉਦੋਂ ਤੁਹਾਡਾ ਮਨ ਟਿਕਦਾ ਸੀ, ਜਦੋਂ ਨਾਮ ਨਹੀਂ ਸੀ ਜਪਦੇ ਉਦੋਂ ਮਨ ਟਿਕਦਾ ਸੀ? ਕਹਿੰਦੇ ਜੀ ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਮਨ ਟਿਕਦਾ ਵੀ ਹੈ ਕਿ ਨਹੀਂ ਟਿਕਦਾ, ਪਰ ਹੁਣ ਬਾਣੀ ਪੜ੍ਹਦੇ ਹਾਂ ਹੁਣ ਵੀ ਨਹੀਂ ਟਿਕਦਾ। ਮਹਾਰਾਜ ਕਹਿੰਦੇ ਪਰ ਇੱਕ ਫਾਇਦਾ ਤਾਂ ਹੋਇਆ ਨਾ, ਵੀ ਤੁਹਾਨੂੰ ਪਤਾ ਤਾਂ ਲੱਗ ਗਿਆ ਨਾ ਵੀ ਮਨ ਟਿਕਦਾ ਨਹੀਂ, ਮਨ ਦਾ ਸੁਭਾਅ ਤਾਂ ਸਮਝ ਆ ਗਿਆ ਨਾ। ਇਹ ਵੀ ਤਾਂ ਇੱਕ ਬੜੀ ਪ੍ਰਾਪਤੀ ਵਾਲੀ ਗੱਲ ਹੈ, ਜਦੋਂ ਗੁਰੂ ਘਰ ਆਉਂਦੇ ਹੀ ਨਹੀਂ ਸੀ, ਕਥਾ ਸੁਣਦੇ ਹੀ ਨਹੀਂ ਸੀ, ਕੀਰਤਨ ਸੁਣਦੇ ਹੀ ਨਹੀਂ ਸੀ, ਬਾਣੀ ਪੜ੍ਹਦੇ ਨਹੀਂ ਸੀ, ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਮਨ ਕੀ ਹੁੰਦਾ ਅਤੇ ਮਨ ਟਿਕਦਾ ਕੀ ਹੈ। ਹੁਣ ਸੁਭਾਅ ਦਾ ਮਨ ਦਾ ਪਤਾ ਲੱਗ ਰਿਹਾ ਵੀ ਮਨ ਵੀ ਕੋਈ ਸ਼ਕਤੀ ਹੈ ਅਤੇ ਮਨ ਭਟਕ ਵੀ ਰਿਹਾ, ਇਹ ਵੀ ਪਤਾ ਲੱਗ ਰਿਹਾ, ਇਹ ਬਾਣੀ ਦੀ ਕਿਰਪਾ ਨਾਲ ਹੀ ਹੈ। ਹਾਂਜੀ,
ਇਸੇ ਯਤਨ ਮਹਿ ਰਹੋ ਨਿਰੰਤਰ,
ਇਸੇ ਯਤਨ 'ਚ ਲੱਗੇ ਰਹੋ, ਇਹ ਸਟੈਪ ਬਾਈ ਸਟੈਪ ਹੈ, ਕਦਮ ਦਰ ਕਦਮ ਉੱਪਰ ਦੀ ਪ੍ਰਾਪਤੀ ਹੋਣੀ ਹੈ। ਪਹਿਲੀ ਪ੍ਰਾਪਤੀ ਇਹ ਹੈ ਵੀ ਪਤਾ ਲੱਗੇ ਕਿ ਮਨ ਭਟਕ ਰਿਹਾ ਹੈ, ਫਿਰ ਮਨ ਟਿਕਣ ਦੀ ਵੀ ਗੱਲ ਕਰਾਂਗੇ, ਪਤਾ ਤਾਂ ਲੱਗੇ ਬਿਮਾਰੀ ਦਾ ਫਿਰ ਦਵਾਈ ਲੈ ਲਾਂਗੇ, ਇਲਾਜ ਕਰ ਲਾਂਗੇ, ਜੇ ਬਿਮਾਰੀ ਦਾ ਹੀ ਪਤਾ ਨਾ ਲੱਗੇ ਤਾਂ ਇਲਾਜ ਕੀ ਕਰੇ। ਡਾਕਟਰ ਪਹਿਲਾਂ ਟੈਸਟ ਕਰਵਾਉਂਦੇ ਹਨ, ਪਹਿਲੇ ਜ਼ਮਾਨੇ 'ਚ ਡਾਕਟਰ ਨਬਜ਼ ਦੇਖ ਕੇ ਪਛਾਣਦੇ ਸੀ ਵੀ ਬਿਮਾਰੀ ਕਿਹੜੀ ਹੈ, ਹੁਣ ਟੈਸਟ ਹੁੰਦੇ ਨੇ, ਖੂਨ ਟੈਸਟ ਹੁੰਦੇ, ਅਲਟਰਾਸਾਊਂਡ ਹੁੰਦੇ, ਐਕਸਰੇ ਹੁੰਦੇ ਨੇ, ECG ਹੁੰਦੀ ਹੈ, ਫਿਰ ਉਹ ਡਾਕਟਰ ਕਿਤੇ ਜਾ ਕੇ ਰਿਪੋਰਟਾਂ ਦੇਖ ਕੇ ਫਿਰ ਕਹਿੰਦੇ ਵੀ ਆਹ ਬਿਮਾਰੀ ਹੈ ਇਹਦਾ ਇਹ ਇਲਾਜ ਕਰੀਏ। ਸੋ ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਬਿਮਾਰੀ ਦੀ ਪਛਾਣ ਤਾਂ ਆ ਗਈ ਹੈ ਵੀ ਮਨ ਭਟਕ ਰਿਹਾ, ਇਹ ਵੀ ਬੜੀ ਵੱਡੀ ਗੱਲ ਹੈ, ਪਤਾ ਲੱਗ ਗਿਆ ਵੀ ਮਨ ਭਟਕਦਾ, ਪਹਿਲਾਂ ਪਤਾ ਹੀ ਨਹੀਂ ਸੀ ਮਨ ਕੀ ਹੈ, ਬਾਣੀ ਨਹੀਂ ਸੀ ਪੜ੍ਹਦੇ, ਨਾਮ ਨਹੀਂ ਸੀ ਜਪਦੇ, ਗੁਰਦੁਆਰੇ ਆਉਂਦੇ ਹੀ ਨਹੀਂ ਸੀ, ਇਹ ਵੀ ਨਹੀਂ ਸੀ ਪਤਾ ਵੀ ਮਨ ਭਟਕ ਰਿਹਾ ਜਾਂ ਨਹੀਂ ਭਟਕ ਰਿਹਾ, ਪਤਾ ਹੀ ਨਹੀਂ ਸੀ। ਇਹ ਗੱਲ ਦਾ ਪਤਾ ਕਦੋਂ ਲੱਗਦਾ ਸਾਧ ਸੰਗਤ ਜੀ? ਆਪਾਂ ਵੀ ਇੱਥੇ ਆਉਂਦੇ ਹਾਂ ਤਾਂ ਹੀ ਪਤਾ ਲੱਗਦਾ, ਗੁਰੂ ਘਰ ਥੋੜ੍ਹਾ ਬਾਲਾ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਸੁਖਮਨੀ ਸਾਹਿਬ ਦਾ ਕਰਦਾ, ਕੋਈ ਪੰਜਾਂ ਬਾਣੀਆਂ ਦਾ ਕਰਦਾ, ਕੋਈ ਹੋਰ ਗੁਰਬਾਣੀ ਪੜ੍ਹਦਾ, ਮਨ ਟਿਕਦਾ ਨਹੀਂ, ਫਿਰ ਉਹ ਕਹਿੰਦਾ ਮਨ ਨਹੀਂ ਟਿਕ ਰਿਹਾ। ਅਤੇ ਜਿੰਨਾ ਚਿਰ ਗੁਰੂ ਘਰ ਆਏ ਨਹੀਂ ਸੀਗੇ, ਕਥਾ ਸੁਣੀ ਨਹੀਂ ਸੀ, ਕੀਰਤਨ ਸੁਣਿਆ ਨਹੀਂ ਸੀ, ਉਦੋਂ ਤਾਂ ਪਤਾ ਹੀ ਨਹੀਂ ਸੀ ਮਨ ਭਟਕ ਰਿਹਾ ਕਿ ਟਿਕ ਰਿਹਾ। ਹਾਂਜੀ,
ਨਿਕਸ ਹੈ ਮਨ ਪੁੰਨ ਜੋ ਰਹੋ ਆਨ,
ਮਹਾਰਾਜ ਕਹਿੰਦੇ ਭਾਈ ਇਹ ਅਭਿਆਸ ਕਰਨਾ ਪੈਂਦਾ, ਮਨ ਨੇ ਬਾਹਰ ਜਾਣਾ ਇਹਨੂੰ ਇੱਥੇ ਲਿਆਓ, ਮਨ ਨੂੰ ਜੋੜੋ। ਸਾਧ ਸੰਗਤ ਜੀ, ਕਈ ਚੀਜ਼ਾਂ ਵਿੱਚ ਮਨ ਉੱਚੀ ਉੱਚੀ ਬਾਣੀ ਪੜ੍ਹਨ ਨਾਲ ਵੀ ਕਈ ਵਾਰੀ ਟਿਕ ਜਾਂਦਾ, ਕਈ ਵਾਰੀ ਅਰਥਾਂ 'ਚ ਧਿਆਨ ਦੇਈਏ ਬਾਣੀ ਕਹਿੰਦੀ ਕੀ ਹੁਕਮ ਕੀ ਉਹਦੇ 'ਚ ਟਿਕ ਜਾਂਦਾ, ਲੜੀਵਾਰ ਸਰੂਪ 'ਤੇ ਪਾਠ ਕਰਨ ਨਾਲ ਵੀ ਮਨ ਨੂੰ ਕਾਫੀ ਸਹਾਰਾ ਮਿਲ ਜਾਂਦਾ, ਟਿਕ ਜਾਂਦਾ। ਅਤੇ ਫਿਰ ਕਈ ਤਰੀਕਿਆਂ ਨਾਲ ਸਾਧਨਾ ਗੁਰਸਿੱਖ ਕਰਦੇ ਨੇ, ਬਾਣੀ ਸੁਣਨੀ ਸ਼ੁਰੂ ਕਰ ਦਿਓ ਕੰਨਾਂ ਨਾਲ, ਫਿਰ ਹੋਰ ਜ਼ਿਆਦਾ ਪੜ੍ਹਨ ਨਾਲੋਂ ਜ਼ਿਆਦਾ ਪਹਿਲਾਂ ਪੜ੍ਹੋ, ਜਦੋਂ ਕੰਠ ਹੋ ਜਾਏ ਫਿਰ ਸੁਣਨੀ ਸ਼ੁਰੂ ਕਰ ਦਿਓ, ਫਿਰ ਸੁਣਨ ਨਾਲ ਮਨ ਟਿਕਦਾ, ਹੌਲੇ ਹੌਲੇ ਚੱਲਦਾ ਕੰਮ। ਇੱਕ ਦਿਨ ਦੀ ਗੱਲ ਨਹੀਂ ਵੀ ਆਪਾਂ ਕਹੀਏ ਵੀ ਹੁਣੇ ਜੋ ਜਾਦੂ ਮੰਤਰ ਹੋ ਜਾਏਗਾ, ਇੱਦਾਂ ਨਹੀਂ, ਇਹ ਬੜੀ ਔਖੀ ਖੇਡ ਹੈ। ਤਾਂ ਮਹਾਰਾਜ ਕਹਿੰਦੇ ਇਹਨੇ ਬਾਹਰ ਜਾਣਾ, ਇਹਨੂੰ ਘੁਮਾ ਕੇ ਫਿਰ ਇੱਥੇ ਲਿਆ। ਉਹ ਕਿੱਥੇ ਦੇਖ ਕੀ ਕਹਿ ਰਹੀ ਬਾਣੀ, ਕੀ ਕਹਿ ਰਿਹਾ ਮਹਾਰਾਜ ਦਾ ਬਚਨ, ਕਥਾ ਕੀ ਹੋ ਰਹੀ ਹੈ। ਮਨ ਬਾਹਰ ਜਾਵੇ ਮੁੜ ਕੇ ਉੱਥੇ ਲਿਆਓ, ਸੁਣੋ ਧਿਆਨ ਨਾਲ। ਹਾਂਜੀ,
ਪੁੰਨ ਪੁੰਨ ਰੁਕ ਹੋ ਬਨ ਸਵਧਾਨ,
ਇਹਨੂੰ ਸਾਵਧਾਨ ਹੋ ਕੇ ਰੋਕਣਾ ਪੈਂਦਾ ਵੀ ਮਨਾ ਤੂੰ ਕੀ ਕਰਦਾ। ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਮਨ ਕਿਆ ਕਹਿਤਾ ਹਾਂ ਕਿਆ ਕਹਿਤਾ, ਮਨ ਕਿਆ ਕਹਿਤਾ ਹਾਂ ਕਿਆ ਕਹਿਤਾ। ਬਾਣੀ 'ਚ ਮਹਾਰਾਜ ਲਿਖਦੇ ਮਨ ਕੀ ਕਹਿ ਰਿਹਾ ਅਤੇ ਮੈਂ ਕੀ ਕਹਿ ਰਿਹਾ। ਮੂੰਹ ਤੋਂ ਮੈਂ ਬਾਣੀ ਪੜ੍ਹ ਰਿਹਾ, ਮਨ ਮੇਰਾ ਕੁਝ ਹੋਰ ਪਾਸੇ ਘੁੰਮ ਰਿਹਾ, ਕਈ ਵਿਸ਼ੇ ਵਿਕਾਰਾਂ 'ਚ ਬੁਰੇ ਖਿਆਲਾਂ 'ਚ ਇਹ ਮੇਰਾ ਮਨ ਗੇੜੇ ਲਾ ਰਿਹਾ। ਬੜੀ ਇਹਦੀ ਲੜਾਈ ਬੜੀ ਔਖੀ ਹੈ, ਇਹ ਬਹੁਤ ਛੇ ਅੱਖ ਨੂੰ ਫਰਕਣ ਤੋਂ ਪਹਿਲਾਂ ਇਹ ਪੂਰੀ ਬ੍ਰਹਿਮੰਡ ਦੀ ਸੈਰ ਕਰਾਉਂਦਾ ਹੈ। ਅੱਖ ਨਹੀਂ ਇੱਦਾਂ ਨਹੀਂ ਕਰ ਸਕਦੀ, ਅੱਖ ਤਾਂ ਇਹ ਕਿਤੇ ਦਾ ਕਿਤੇ ਘੁੰਮਦਾ। ਬਾਹਲਾ ਹੀ ਚੰਚਲ ਹੈ ਮਨ, ਮਨ ਵਰਗੀ ਚੰਚਲ ਚੀਜ਼ ਅਜੇ ਤਾਈਂ ਰੱਬ ਨੇ ਕੋਈ ਬਣਾਈ ਨਹੀਂ। ਮਨ ਜਿੰਨੀ ਰਫਤਾਰ ਤੇਜ਼ ਕਿਸੇ ਚੀਜ਼ ਦੀ ਨਹੀਂ, ਹਵਾਈ ਜਹਾਜ਼ ਰਾਕਟ ਗੋਲੀ ਬੜੀਆਂ ਤੇਜ਼ ਚੱਲਣ ਵਾਲੀਆਂ ਚੀਜ਼ਾਂ ਮੰਨਦੇ ਹਾਂ ਆਪਾਂ ਵੀ, ਕਹਿੰਦੇ ਗੋਲੀ ਤਰ੍ਹਾਂ ਗਿਆ, ਜਾਂ ਕਹਿੰਦੇ ਹਵਾਈ ਜਹਾਜ਼ ਤਾਂ, ਜਾਂ ਫਿਰ ਉਸ ਤੋਂ ਵੀ ਤੇਜ਼ ਉਹ ਜਿਹੜਾ ਉੱਪਰ ਨੂੰ ਰਾਕਟ ਜਾਂਦੇ ਨੇ, ਪਰ ਸਭ ਤੋਂ ਤੇਜ਼ ਮਨ ਹੈ। ਮਨ ਤਾਂ ਅੱਖ ਨਹੀਂ ਫਰਕਣ ਦਿੰਦਾ ਅਤੇ ਪੂਰੇ ਬ੍ਰਹਿਮੰਡ ਦਾ ਚੱਕਰ ਲਾਉਂਦਾ। ਇਸ ਕਰਕੇ ਇਹਦੀ ਇੰਨੀ ਛੇਤੀ ਕਾਬੂ ਨਹੀਂ ਆਉਣਾ ਹੈ। ਹਾਂਜੀ,
ਸਹਿਜ ਸੁਭਾਇਕ ਥਿਰਤਾ ਹੋਏ,
ਅਭਿਆਸ ਕਰਦੇ ਰਹੋ, ਨਾਮ ਜਪਦੇ, ਵਾਹਿਗੁਰੂ 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 ਵਾਹਿਗੁਰੂ, ਜਾਂ ਸੁਣੋ ਬਾਣੀ, ਸਹਿਜ ਸੁਭਾਇਕ ਦਿਨ ਆਵੇਗਾ, ਉਹਦੀ ਕਿਰਪਾ ਹੋਵੇਗੀ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜਦੋਂ ਮਹਾਰਾਜ ਕਿਰਪਾ ਕਰਨਗੇ ਉਸ ਦਿਨ ਟਿਕ ਜਾਏਗਾ, ਸ਼ਾਂਤ ਹੋ ਜਾਏਗਾ, ਫਿਰ ਨਹੀਂ ਭਟਕੇਗਾ। ਹਾਂਜੀ,
ਪਾਵੋ ਸ਼੍ਰੇਅ ਕਸ਼ਟਗਨ ਖੋਏ,
ਫਿਰ ਤੁਹਾਨੂੰ ਕਲਿਆਣ ਮੁਕਤੀ ਮਿਲ ਜਾਏਗੀ, ਸੁੱਖ ਮਿਲ ਜਾਏਗਾ, ਤੁਹਾਡੇ ਕਸ਼ਟ ਕੱਟੇ ਜਾਣਗੇ, ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ, ਕੀ ਬਣੇਗਾ ਕੀ ਕਰਾਂਗੇ ਕਿੱਥੇ ਜਾਵਾਂਗੇ, ਹਰ ਵੇਲੇ ਚਿੰਤਾ ਖਾਈ ਜਾਂਦੀ ਬੰਦੇ ਨੂੰ। ਸਤਸੰਗ ਦੀ ਚਿੰਤਾ ਇਹੀ ਹੁੰਦੀ ਹੈ ਨਾ, ਅੱਗੇ ਕੀ ਬਣੇਗਾ, ਅਤੇ ਕਈ ਰੂਪਾਂ ਵਿੱਚ ਇਹ ਮਨ ਭਟਕਾਉਂਦਾ, ਕਈ ਤਰ੍ਹਾਂ ਦੀ ਪਰੇਸ਼ਾਨੀਆਂ ਖੜੀਆਂ ਕਰਦਾ ਹੈ, ਉਹ ਸਾਰੀਆਂ ਮੁੱਕ ਜਾਣਗੀਆਂ। ਫਿਰ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ, ਮਹਾਰਾਜ ਦੇ ਜੋਤ ਅਤੇ ਅਕਾਲ ਪੁਰਖ ਦੇ ਸਰੂਪ ਦੇ ਜਦੋਂ ਸਾਕਸ਼ਾਤ ਦਰਸ਼ਨ ਹੁੰਦੇ, ਆਤਮਾ ਦੇ ਵਿੱਚ ਪਰਮਾਤਮਾ ਦੀ ਝਲਕ ਪੈਂਦੀ ਹੈ, ਉਦੋਂ ਫਿਰ ਇਹ ਸਾਰੇ ਫੁਰਨੇ ਸੰਕਲਪ ਵਿਕਲਪ ਮੁੱਕ ਜਾਂਦੇ ਆ। ਹਾਂਜੀ,
ਸੁਣ ਉਪਦੇਸ਼ ਯਤਨ ਤੇ ਮਠਾਨਾ,
ਇਹਨਾਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਦਾ ਉਪਦੇਸ਼ ਸੁਣ ਕੇ ਉਸੇ ਤਰ੍ਹਾਂ ਹੀ ਯਤਨ ਕੀਤਾ ਜਿਵੇਂ ਸਤਿਗੁਰਾਂ ਨੇ ਕਿਹਾ ਸੀ। ਹਾਂਜੀ,
ਸੋ ਪ੍ਰਾਪਤ ਹੋਏ ਕਲਿਆਣਾ,
ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਨੂੰ ਮੁਕਤੀ ਪ੍ਰਾਪਤ ਹੋਈ, ਫਿਰ ਕਲਿਆਣ ਪ੍ਰਾਪਤ ਹੋਈ। ਹਾਂਜੀ,
ਮੰਨ ਕੇ ਸੰਗ ਪਿਰਾਣਾ ਆਇਓ,
ਹਾਂ ਹੁਣ ਸਤਿਗੁਰੂ ਜੀ ਦੇ ਕੋਲ ਇੱਕ ਹੋਰ ਸਿੱਖ ਆਇਆ, ਭਾਈ ਮੰਝ ਜੀ ਦਾ ਤੁਸੀਂ ਨਾਂ ਸੁਣਿਆ ਹੀ ਹੈ। ਭਾਈ ਮੰਝ ਜਿਨ੍ਹਾਂ ਬਾਰੇ ਕਥਾ ਪਿੱਛੇ ਸੁਣ ਚੁੱਕਿਆ ਵੀ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ ਜਗ ਲੰਘਣ ਹਾਰ। ਭਾਈ ਮੰਝ ਨੇ ਬੜੀ ਔਖੀ ਸਿੱਖੀ ਕਮਾਈ ਸੀ, ਉਹਦੇ ਨਾਲ ਇੱਕ ਹੋਰ ਸਿੱਖ ਭਾਈ ਪਿਰਾਣਾ ਜੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਆਏ ਹਨ। ਹਾਂਜੀ,
ਸਤਿਗੁਰ ਆ ਗਏ ਸੀਸ ਨਿਵਾਇਓ,
ਭਾਈ ਪਿਰਾਣੇ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਹੈ।
ਦੇਹੋ ਉਪਦੇਸ਼ ਹੋਏ ਕਲਿਆਣੇ,
ਬੇਨਤੀ ਕੀਤੀ ਹੈ ਹੇ ਸੱਚੇ ਪਾਤਸ਼ਾਹ ਜੀ ਮੈਨੂੰ ਉਪਦੇਸ਼ ਦਿਓ, ਐਸਾ ਉਪਦੇਸ਼ ਦਿਓ ਕਿ ਮੇਰਾ ਕਲਿਆਣ ਹੋਵੇ, ਮੇਰੀ ਮੁਕਤੀ ਹੋਵੇ।
ਸ਼੍ਰੀ ਮੁਖ ਤੇ ਸ਼ੁਭ ਵਾਕ ਬਖਾਨੇ,
ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਭਾਈ ਪੁਰਾਣੇ ਨੂੰ ਉਪਦੇਸ਼ ਦਿੱਤਾ ਹੈ।
ਸਰਵਰ ਕੇ ਮੁਰੀਦ ਤੁਮ ਦੋ,
ਮਹਾਰਾਜ ਕਹਿੰਦੇ ਭਾਈ ਮੰਝ ਔਰ ਭਾਈ ਪੁਰਾਣਾ ਤੁਸੀਂ ਸਰਵਰ ਦੇ ਮੁਰੀਦ ਹੋ, ਲਾਲਾਂ ਵਾਲੇ ਨੂੰ ਮੰਨਦੇ ਹੋ, ਅਤੇ ਲਾਲਾਂ ਵਾਲੇ ਦੀ ਜਿਹੜੀ ਸਿੱਖੀ ਹੈ ਉਹਦੇ ਵਿੱਚ ਪਰਮੇਸ਼ੁਰ ਦੇ ਮਿਲਣ ਵਾਲੀ ਤਾਂ ਕੋਈ ਗੱਲ ਹੈ ਨਹੀਂ, ਉੱਥੇ ਤਾਂ ਸਿਰਫ ਇਹ ਹੀ ਹੈ ਵੀ ਆਪਣੀ ਪੂਜਾ ਪ੍ਰਤਿਸ਼ਠਾ ਕਰਾਓ, ਰਿਧੀਆਂ ਸਿੱਧੀਆਂ ਪੁੱਤਰਾਂ ਦੀ ਮੰਗਾਂ ਕਰੋ, ਦਾਤਾਂ ਲਵੋ, ਜਾਂ ਫਿਰ ਕਹਿ ਦਿੰਦੇ ਵੀ ਉਹਨਾਂ ਦਾ ਇੱਕ ਚੂਰਮਾ ਜਿਹਾ ਰੋਟ ਹੁੰਦਾ ਹੈ ਉਹ ਖਾਓ ਅਤੇ ਬਸ ਘਰ ਨੂੰ ਜਾਓ। ਉਹ ਜਿਹੜੀ ਮੜੀਆਂ ਮਸਾਣਾਂ ਨੂੰ ਪੂਜਣ ਵਾਲਿਆਂ ਦੀ ਸਿੱਖੀ ਤੁਸੀਂ ਧਾਰਨ ਕੀਤੀ ਹੋਈ ਹੈ, ਰੱਬ ਨੂੰ ਮਿਲਣ ਵਾਲੀ ਗੱਲ ਉੱਥੇ ਕੋਈ ਹੈ ਨਹੀਂ ਭਾਈ। ਹਾਂਜੀ,
ਸਿੱਖੀ ਕਠਿਨ ਕਮਾਏ ਨਾ ਸੋ,
ਤੁਸੀਂ ਉਹਨਾਂ ਚੀਜ਼ਾਂ 'ਚ ਰਹੇ ਹੋ, ਇਸ ਕਰਕੇ ਸਿੱਖੀ ਔਖੀ ਹੈ, ਤੁਹਾਡੇ ਤੋਂ ਕਮਾਈ ਨਹੀਂ ਜਾਣੀ। ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ, ਮਹਾਰਾਜ ਨੇ ਬਚਨ ਕਿਹਾ ਸੀ। ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਦਾ ਮਤਲਬ ਹੈ, ਪਹਿਲਾਂ ਜਿਹੜੀ ਸਿੱਖਿਆ ਲਈ ਹੋਵੇ ਨਾ, ਅਤੇ ਉਹਦੇ ਉਹਨੂੰ ਦੂਜੀ ਦਈਏ ਅਤੇ ਉਹ ਪਹਿਲੀ ਦਿਮਾਗ 'ਚ ਰਹਿੰਦੀ ਬੰਦੇ ਦੇ, ਵੀ ਮੈਂ ਤਾਂ ਆਹ ਸੁਣੀ ਸੀ ਗੱਲ, ਇਹ ਬਾਬਾ ਨਵੀਂ ਗੱਲ ਕਹਿ ਰਿਹਾ, ਇਹ ਨਹੀਂ ਸਾਨੂੰ ਸਮਝ ਆਉਂਦੀ। ਜਾਂ ਤਾਂ ਪਹਿਲਾਂ ਜਿਹੜਾ ਦਿਮਾਗ 'ਚ ਭਰਿਆ ਉਹ ਕੱਢ ਕੇ ਆਓ ਸਾਫ਼ ਕਰਕੇ, ਅਤੇ ਜਿਹੜੀ ਗੱਲ ਗੁਰੂ ਕਹਿੰਦਾ ਫਿਰ ਉਹ ਮੰਨੋ। ਅਤੇ ਜੇ ਦੋ ਬੇੜੀਆਂ 'ਤੇ ਸਵਾਰ ਹੋਈਏ ਤਾਂ ਫਿਰ ਬੰਦਾ ਪਾਰ ਨਹੀਂ ਲੰਘਦਾ। ਹਾਂਜੀ,
ਕਹਿਣ ਲੱਗੇ ਤੁਮ ਦਰਸ਼ਨ ਭਇਓ।
ਭਾਈ ਮੰਝ ਦੇ ਭਾਈ ਪੁਰਾਣਾ ਜੀ ਕਹਿੰਦੇ, ਸੱਚੇ ਪਾਤਸ਼ਾਹ ਬਚਨ ਤੁਹਾਡਾ ਠੀਕ ਹੈ ਵੀ ਅਸੀਂ ਲਾਲਾਂ ਵਾਲੇ ਦੇ ਸੇਵਕ, ਪਰ ਜਦੋਂ ਦਾ ਤੁਹਾਡਾ ਦਰਸ਼ਨ ਹੋਇਆ ਨਾ, ਉਦੋਂ ਦੀ ਹੋਰ ਦੁਨੀਆਂ ਸਾਨੂੰ ਭੁੱਲ ਗਈ ਹੈ। ਹਾਂਜੀ,
ਤਬ ਤੇ ਹਮਰੋ ਮਨ ਫਿਰ ਗਏ,
ਸਾਡਾ ਮਨ ਫਿਰ ਗਿਆ, ਉੱਧਰੋਂ ਹਟ ਗਿਆ ਮਨ ਸਾਡਾ, ਲਾਲਾਂ ਵਾਲੇ ਦੀ ਸਿੱਖੀ ਸਾਡੇ ਮਨ 'ਚੋਂ ਨਿਕਲ ਗਈ ਹੈ, ਉਹ ਸਿੱਖਿਆ ਅਸੀਂ ਨਹੀਂ ਲਈ। ਸਿੱਖੀ ਮੈਨੇ ਸਿੱਖਿਆ, ਉੱਥੋਂ ਜਿਹੜਾ ਗਿਆਨ ਮਿਲਿਆ, ਜਿਹੜੀ ਉੱਥੋਂ ਸਾਨੂੰ ਸਿੱਖਿਆ ਮਿਲੀ, ਉਹ ਅਸੀਂ ਛੱਡ ਦਿੱਤੀ, ਅਤੇ ਅਸੀਂ ਸੱਚੇ ਪਾਤਸ਼ਾਹ ਹੁਣ ਗੁਰੂ ਨਾਨਕ ਦੀ ਸਿੱਖਿਆ ਲੈਣੀ ਹੈ, ਤੁਹਾਡੀ ਸਿੱਖਿਆ ਲੈਣੀ ਹੈ। ਹਾਂਜੀ,
ਹਿੰਦ ਜਨਮ ਹਮ ਤੁਰਕ ਮਨਾਵੈ,
ਸਾਨੂੰ ਇਹ ਵੀ ਸਮਝ ਆਈ ਵੀ ਅਸੀਂ ਹਿੰਦੂਆਂ ਦੇ ਘਰ ਜੰਮ ਕੇ ਤੁਰਕਾਂ ਦੀ ਜੂਠ ਖਾਂਦੇ ਹਾਂ। ਲਾਲਾਂ ਵਾਲਾ ਮੁਸਲਮਾਨ ਸੀ, ਅਤੇ ਉਹਦਾ ਜਿਹੜਾ ਭਰਾਈ ਹੁੰਦਾ ਉੱਥੇ, ਜਿਹੜਾ ਜਿਵੇਂ ਆਪਣੇ ਗੁਰਦੁਆਰੇ 'ਚ ਭਾਈ ਸਾਹਿਬ ਕਹਿੰਦੇ ਆ ਗ੍ਰੰਥੀ ਸਿੰਘ ਨੂੰ, ਉਹ ਭਰਾਈ ਸਾਹਿਬ ਕਹਿੰਦੇ ਨੇ। ਉਹ ਜਿਹੜਾ ਭਰਾਈ ਹੁੰਦਾ ਉਹ ਪਹਿਲਾਂ ਰੋਟ ਨੂੰ ਆਪ ਜੂਠਾ ਕਰਦਾ, ਫਿਰ ਦੂਜਿਆਂ ਨੂੰ ਦਿੰਦਾ, ਅਤੇ ਉਹਨਾਂ ਦੀ ਫਿਰ ਜੂਠ ਸਾਨੂੰ ਖਾਣੀ ਪੈਂਦੀ ਹੈ। ਹਿੰਦੂ ਹੋ ਕੇ ਅਸੀਂ ਤੁਰਕਾਂ ਦੀ ਜੂਠ ਖਾਂਦੇ ਹਾਂ। ਹਾਂਜੀ,
ਗਇਓ ਧਰਮ ਪਰ ਲੋਕ ਗਵਾਵੈ,
ਸਾਡਾ ਹਿੰਦੂ ਧਰਮ ਵੀ ਨਹੀਂ ਰਿਹਾ, ਲੋਕ ਵੀ ਗਿਆ ਅਤੇ ਪਰਲੋਕ ਵੀ ਗਿਆ। ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦੇ, ਹੁਤੇ ਸਰਵਰੀਏ ਅੱਧੇ ਮੁਸਲਮੇ, ਅੱਧੇ ਮੁਸਲਮਾਨ ਕਿਉਂ, ਜਨਮ ਹਿੰਦੂਆਂ ਦੇ ਘਰ ਦਾ, ਜੂਠ ਤੁਰਕਾਂ ਦੀ ਖਾਈ ਜਾਣੀ। ਅੱਜ ਕੱਲ੍ਹ ਮੇਰੇ ਵਰਗੇ ਕਈ ਸਿੱਖ ਵੀ ਸਾਧ ਸੰਗਤ ਜੀ ਉੱਦਾਂ ਪੱਗਾਂ ਬੰਨੀਆਂ, ਕਿਰਪਾਨਾਂ ਪਾਈਆਂ, ਅਤੇ ਪੁੱਛਾਂ ਲੈਂਦੇ ਫਿਰਦੇ ਜੋਤਸ਼ੀਆਂ ਕੋਲੋਂ, ਅਤੇ ਧਾਗੇ ਤਵੀਤਾਂ ਵਾਲਿਆਂ ਕੋਲੋਂ, ਅਤੇ ਆ ਬੰਗਾਲੀ ਬਾਬਿਆਂ ਨੂੰ ਪੈਸੇ ਭੇਜਦੇ। ਕਦੀ ਇਹਨਾਂ ਨੇ ਗੁਰਦੁਆਰੇ ਕਿਸੇ ਲੰਗਰ ਵਾਸਤੇ ਬੋਰੀ ਆਟੇ ਦੀ ਤਾਂ ਭਾਵੇਂ ਨਾ ਭੇਜੀ ਹੋਵੇ, ਪਰ ਉਹ ਮਲੇਰਕੋਟਲੇ ਵਾਲਿਆਂ ਕੋਲ ਉੱਥੇ ਚੰਗੇ ਨੋਟ ਹਰ ਮਹੀਨੇ ਭੇਜ ਦਿੰਦੇ। ਕਿਉਂ? ਵੀ ਉੱਥੋਂ ਇਹਨਾਂ ਨੂੰ ਜਾਦੂ ਟੂਣੇ ਦੇ ਹਿਸਾਬ ਕਿਤਾਬ ਮਿਲਦੇ ਆ, ਵੀ ਆਪਾਂ ਤੁਹਾਡਾ ਆਹ ਕੰਮ ਕਰ ਦਿਆਂਗੇ, ਤੁਹਾਡਾ ਆਹ ਕੰਮ ਕਰ ਦਿਆਂਗੇ। ਪੀਰਾਂ ਫਕੀਰਾਂ ਦੀਆਂ ਕਬਰਾਂ 'ਤੇ ਮੱਥੇ ਟੇਕੀ ਜਾਣੇ, ਭਾਵੇਂ ਆਪਣੇ ਧਰਮ 'ਚ ਕੋਈ ਕਿਸੇ ਨੂੰ ਮੰਨੇ, ਅਸੀਂ ਮਾੜਾ ਨਹੀਂ ਕਹਿੰਦੇ ਕਿ ਕੋਈ ਉਹਨਾਂ ਨੂੰ ਮੰਨਣ ਵਾਲਾ ਮੰਨੀ ਜਾਵੇ, ਪਰ ਇੱਧਰ ਗੁਰੂ ਘਰ ਨੂੰ ਜੇ ਤੁਸੀਂ ਜਾਣਨਾ ਚਾਹੁੰਦੇ, ਗੁਰਬਾਣੀ ਦੀ ਗਹਿਰਾਈ ਤੱਕ ਜਾਣਾ ਚਾਹੁੰਦੇ ਹੋ, ਅਤੇ ਫਿਰ ਇੱਥੇ ਹੀ ਨਿਸ਼ਚਾ ਰੱਖੋ, ਫਿਰ ਡੋਲੋ ਨਾ, ਆਖੋ ਸ੍ਰੀ ਵਾਹਿਗੁਰੂ। ਵੈਸੇ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਉਹਦਾ ਧਰਮ ਮਾੜਾ, ਉਹਦਾ ਧਰਮ ਠੀਕ ਹੈ, ਚੰਗਾ, ਜੋ ਵੀ ਹੈ, ਪਰ ਸਾਡਾ ਨਿਸ਼ਚਾ ਸਤਿਗੁਰੂ ਗ੍ਰੰਥ ਸਾਹਿਬ ਜੀ 'ਤੇ ਹੋਣਾ ਚਾਹੀਦਾ। ਇੱਕ ਬੇੜੀ 'ਤੇ ਸਵਾਰ ਹੋਵੋ, ਜੇ ਆਪਾਂ ਦੋ ਬੇੜੀਆਂ 'ਤੇ ਸਵਾਰ ਹੋਵਾਂਗੇ ਡੁੱਬ ਜਾਵਾਂਗੇ। ਮਹਾਰਾਜ ਸਾਹਿਬ ਦੇ ਬਚਨ ਹਨ ਵੀ ਆਪਣਾ ਧਰਮ ਪਹਾੜ ਤੁਲ, ਦੂਜੇ ਦਾ ਰਾਹੀ ਤੁਲ ਵੀ ਹੋਵੇ, ਨਿੰਦਣਾ ਨਹੀਂ, ਪਰ ਆਪਣਾ ਨਿਸ਼ਚਾ ਗੁਰੂ 'ਤੇ ਹੀ ਰੱਖਣਾ, ਭਰੋਸਾ ਗੁਰੂ 'ਤੇ ਰੱਖਣਾ। ਸੋ ਇਸ ਪ੍ਰਕਾਰ ਨਾਲ ਪੰਜਵੇਂ ਪਾਤਸ਼ਾਹ ਨੇ ਕਿਹਾ ਨਾ ਜਦੋਂ, ਅਤੇ ਉਹ ਕਹਿੰਦੇ ਜੀ ਅਸੀਂ ਤਾਂ ਮਹਾਰਾਜ ਭੁੱਲ ਗਏ, ਅਸੀਂ ਹਿੰਦੂਆਂ ਦੇ ਘਰ ਜਨਮ ਲੈ ਕੇ ਤੁਰਕਾਂ ਦੀ ਜੂਠ ਖਾਂਦੇ ਰਹੇ ਹਾਂ। ਹਾਂਜੀ,
ਸੁਣ ਗੁਰ ਕਹਿਓ ਜਾਹੋ ਨਿਜ ਧਾਮ।
ਗੁਰੂ ਸਾਹਿਬ ਕਹਿਣ ਲੱਗੇ, ਭਾਈ ਮੰਝ, ਭਾਈ ਪੁਰਾਣਾ, ਜੇ ਇਹ ਗੱਲ ਹੈ ਫਿਰ ਆਪਣੇ ਘਰ ਵਾਪਸ ਜਾਓ ਇੱਕ ਵਾਰੀ। ਹਾਂਜੀ,
ਪ੍ਰਥਮ ਢਾਹੋ ਸੁਲਤਾਨ ਮੁਕਾਮ,
ਜਿਹੜਾ ਆਪਣੇ ਘਰਾਂ ਵਿੱਚ ਸੁਲਤਾਨ ਦਾ ਮੁਕਾਮ ਬਣਾਇਆ ਹੋਇਆ ਉਹ ਢਾਹ ਕੇ ਆਓ। ਹਾਂਜੀ,
ਹੁਣ ਆਵਹੋ ਹਮ ਸਿੱਖ ਬਣਾਵੈ,
ਫਿਰ ਸਾਡੇ ਕੋਲ ਆਓ, ਅਸੀਂ ਤੁਹਾਨੂੰ ਆਪਣਾ ਸਿੱਖ ਬਣਾਵਾਂਗੇ। ਹਾਂਜੀ,
ਸ਼ੁਭ ਆਪਣਾ ਉਪਦੇਸ਼ ਬਤਾਵੈ,
ਫਿਰ ਆਪਣਾ ਉਪਦੇਸ਼ ਦਿਆਂਗੇ, ਸਿੱਖਿਆ ਦਿਆਂਗੇ। ਹਾਂਜੀ,
ਸੁਣਤ ਜਾਏ ਤੇ ਸਥਾਨ ਬੇਦਾਰਾ।
ਉਹ ਵਾਪਸ ਚਲੇ ਗਏ ਤੇ ਉਹਨਾਂ ਨੇ ਆਪਣੇ ਘਰਾਂ ਵਿੱਚ ਜਿਹੜੀ ਥਾਵਾਂ ਬਣਾਈਆਂ ਹੋਈਆਂ ਸੀ ਉਹ ਢਾ ਦਿੱਤੀਆਂ। ਹਾਂਜੀ,
ਗੁਰ ਟਿਕ ਆਏ ਪ੍ਰਸੰਗ ਉਚਾਰਾ।
ਗੁਰੂ ਸਾਹਿਬ ਕੋਲ ਆ ਕੇ ਤੇ ਕਹਿਣ ਲੱਗੇ ਜੀ ਅਸੀਂ ਤਾਂ ਉਹ ਸਾਰਾ ਕੰਮ ਸਮਾਪਤ ਕਰ ਦਿੱਤਾ, ਭਾਵ ਬਿਲਕੁਲ ਹੀ ਉਹ ਸਿੱਖਿਆ ਜਿਹੜੀ ਸੀ ਅਸੀਂ ਆਪਣੇ ਘਰ ਤੋਂ ਕੱਢ ਦਿੱਤੀ ਹੈ ਤੇ ਹੁਣ ਸਾਨੂੰ ਆਪਣੀ ਸਿੱਖਿਆ ਦਿਓ। ਹਾਂਜੀ,
ਸ੍ਰੀ ਮੁਖ ਤੇ ਸੇਵਾ ਫੁਰਮਾਈ।
ਸਤਿਗੁਰੂ ਜੀ ਨੇ ਆਪਣੇ ਮੁਖਾਰ ਪਿੰਡ ਤੋਂ ਫਿਰ ਉਹਨਾਂ ਨੂੰ ਹੁਕਮ ਕੀਤਾ ਵੀ ਭਾਈ ਹੁਣ ਸੇਵਾ ਕਰੋ। ਪਹਿਲੀ ਜਿਹੜੀ ਕਲਾਸ ਹੈ ਨਾ ਗੁਰੂ ਘਰ ਦਾ ਊੜਾ ਐੜਾ, ਜਿਵੇਂ ਸਕੂਲ 'ਚ ਬੱਚਾ ਜਾਂਦਾ ਹੈ ਤੇ ਉਹਨੂੰ ਕਹਿੰਦੇ ਵੀ ਤੂੰ ਪੜ੍ਹ ਊੜਾ ਐੜਾ ਈੜੀ ਸਸਾਹਾ ਏ ਬੀ ਸੀ ਡੀ। ਇੱਥੇ ਜਿਹੜੀ ਗੁਰੂ ਘਰ ਦੀ ਅਲਫਾਬੈਟ ਹੈ ਉਹ ਇਹ ਹੈ, ਭਾਂਡੇ ਮਾਂਜਣੇ, ਝਾੜੂ ਫੇਰਨਾ, ਸੇਵਾ ਕਰਨੀ ਪਹਿਲਾ ਕੰਮ। ਸੇਵਾ ਤੋਂ ਬਿਨਾਂ ਅਗਲੀ ਪੜ੍ਹਾਈ ਨਹੀਂ ਸ਼ੁਰੂ ਹੁੰਦੀ। ਗੁਰੂ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਲੰਗਰ 'ਚ ਸੇਵਾ ਕਰੋ। ਹਾਂਜੀ,
ਮੰਝ ਵਹਿਰ ਅਤੇ ਈਂਧਨ ਲਿਆਈ
ਅਤੇ ਭਾਈ ਮੰਝ ਜੀ ਜਿਹੜੇ ਸੀ ਨਾ ਉਹਨਾਂ ਨੇ ਸੇਵਾ ਕੀ ਕੀਤੀ, ਬਾਹਰੋਂ ਬਾਲਣ ਲੈ ਕੇ ਆਉਣ, ਲੱਕੜਾਂ ਲੈ ਕੇ ਆਉਣੀਆਂ ਲੰਗਰ ਵਾਸਤੇ। ਉਦੋਂ ਬੜੀ ਔਖੀ ਸੀ ਸੇਵਾ ਲੰਗਰ ਦੀ, ਅੱਜ ਕੱਲ੍ਹ ਤਾਂ ਗੈਸ ਦੇ ਉੱਤੇ ਮਰ ਜਾ ਬਟਨ ਦੱਬੋ ਅਤੇ ਰੋਟੀਆਂ ਪਕਾ ਲਓ ਅਤੇ ਤਾਂ ਵੀ ਸਾਡੇ ਕੋਲੋਂ ਪੱਕਦੀਆਂ ਖੋਈ ਨਹੀਂ। ਹੁਣ ਤਾਂ ਗੁਰਦੁਆਰਿਆਂ ਵਿੱਚ ਇੰਨੀਆਂ ਸਹੂਲਤਾਂ ਨੇ ਵੀ ਮਾੜਾ ਜਿਹਾ ਬਟਨ ਐਂ ਕਰੋ ਅਤੇ ਅੱਗ ਬੜੀ ਹੈ ਅਤੇ ਦਾਲ ਸਬਜ਼ੀ ਬਣਾਓ, ਪਰ ਫਿਰ ਵੀ ਕਹਿੰਦੇ ਵੀ ਕੋਈ ਦੂਜਾ ਹੀ ਬਣਾ ਕੇ ਖਵਾ ਦੇਵੇ, ਅਸੀਂ ਨਹੀਂ ਹੱਥ ਲਾਉਣਾ। ਅੱਜ ਇਹ ਸਾਡੀ ਹਾਲਤ ਹੈ, ਪਰ ਪੁਰਾਣੇ ਜ਼ਮਾਨੇ 'ਚ ਲੰਗਰ ਦੀ ਸੇਵਾ ਔਖੀ ਸੀ। ਅਰਦਾਸ 'ਚ ਕਹਿੰਦੇ ਨਾ ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ, ਇਹ ਦੋਵੇਂ ਗੱਲਾਂ ਇਕੱਠੀਆਂ ਕਿਉਂ ਲੈਂਦੇ ਅਸੀਂ? ਦੋਵੇਂ ਗੱਲਾਂ ਬੜੀਆਂ ਔਖੀਆਂ, ਦੇਗ ਚਲਾਉਣੀ ਲੰਗਰ ਚਲਾਉਣਾ ਵੀ ਬੜਾ ਔਖਾ ਹੈ ਅਤੇ ਤੇਗ ਵਾਹਣੀ ਜੰਗ ਕਰਨਾ ਸ਼ਹੀਦੀਆਂ ਪਾਉਣੀਆਂ ਉਦੋਂ ਵੀ ਔਖੀਆਂ ਨੇ। ਜਿਨ੍ਹਾਂ ਗੁਰਸਿੱਖਾਂ ਨੇ ਕੀਤੀਆਂ ਨੇ ਉਹਨਾਂ ਦਾ ਆਪਾਂ ਅਰਦਾਸੇ ਵਿੱਚ ਧਿਆਨ ਧਰਦੇ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਹਿੰਦੇ। ਸੋ ਉਹ ਦੇਗ ਚਲਾਉਣ ਵਾਸਤੇ ਲੰਗਰ ਚਲਾਉਣ ਵਾਸਤੇ ਬਾਲਣ ਲਿਆਉਣਾ ਪੈਂਦਾ ਸੀ ਲੱਕੜਾਂ, ਭਾਈ ਮੰਝ ਜਾਂਦਾ ਬਾਹਰੋਂ ਬਾਲਣ ਲੈ ਕੇ ਆਉਂਦਾ। ਹਾਂਜੀ,
ਤੂੰ ਚੁੱਲ੍ਹੇ ਝੋਕਣ ਪਰ ਰਹੋ
ਅਤੇ ਭਾਈ ਪੁਰਾਣੇ ਨੂੰ ਕਿਹਾ ਵੀ ਤੂੰ ਚੁੱਲ੍ਹਾ ਝੋਕਣਾ ਹੈ, ਮੰਝ ਲੱਕੜਾਂ ਲਿਆਵੇਗਾ ਅਤੇ ਤੂੰ ਚੁੱਲ੍ਹਾ ਬਾਲਣਾ। ਉਹ ਲੱਕੜ ਦੇ ਵਿੱਚ ਥੱਲੇ ਤਵੀ ਦੇ ਥੱਲੇ ਅੱਗ ਵੱਧ ਘੱਟ ਕਰਨੀ ਪੈਂਦੀ ਨਾ, ਕਈ ਵਾਰੀ ਜ਼ਿਆਦਾ ਅੱਗ ਹੋਵੇ ਤਾਂ ਲੱਕੜਾਂ ਪਿਛਾਂ ਨੂੰ ਕਰ ਲੈਂਦੇ ਆ, ਜੇ ਘੱਟ ਹੋਵੇ ਫਿਰ ਅੱਗੇ ਕਰ ਦੇਣੀ ਆ। ਵੀ ਤੇਰੀ ਡਿਊਟੀ ਚੁੱਲ੍ਹੇ ਦੇ ਉੱਤੇ ਆ, ਤੂੰ ਚੁੱਲ੍ਹਾ ਝੋਕਣਾ ਹੈ ਅਤੇ ਮੰਝ ਨੇ ਲਿਆਉਣੀਆਂ ਨੇ ਲੱਕੜਾਂ। ਭਾਈ ਮੰਝ ਅਤੇ ਭਾਈ ਪੁਰਾਣੇ ਨੂੰ ਗੁਰੂ ਅਰਜਨ ਦੇਵ ਜੀ ਨੇ ਆਹ ਦੋ ਸੇਵਾਵਾਂ ਦਿੱਤੀਆਂ। ਹਾਂਜੀ,
ਇਹ ਸਿੱਖ ਨੇ ਕੀ ਸੇਵਾ ਲਹੋ,
ਇਹ ਸੰਗਤ ਦੀ ਸੇਵਾ ਭਾਈ ਕਰੋ, ਫਿਰ ਅਗਲੀ ਗੱਲ ਕਰਾਂਗੇ, ਅਗਲੀ ਪੜ੍ਹਾਈ ਫਿਰ ਸ਼ੁਰੂ ਕਰਾਂਗੇ। ਪਹਿਲੀ ਕਲਾਸ ਸੇਵਾ ਦੀ ਸ਼ੁਰੂ ਕੀਤੀ। ਹਾਂਜੀ,
ਅੰਤ ਹੈ ਕਰਨ ਸ਼ੁੱਧ ਹੋਏ ਜਬ,
ਜਦੋਂ ਮਨ ਸ਼ੁੱਧ ਹੋਵੇਗਾ। ਹੁਣ ਮੇਰੇ ਵਰਗੇ ਕਹਿੰਦੇ ਸਾਡਾ ਮਨ ਸ਼ੁੱਧ ਹੋਵੇ, ਮਨ ਸ਼ੁੱਧ ਕਿਵੇਂ? ਸੇਵਾ ਤਾਂ ਕਰਦੇ ਕੋਈ ਨਹੀਂ, ਸੇਵਾ ਨੇ ਮਨ ਸ਼ੁੱਧ ਕਰਨਾ। ਮਹਾਰਾਜ ਕਹਿੰਦੇ ਜਦੋਂ ਮਨ ਸ਼ੁੱਧ ਹੋ ਜਾਏਗਾ, ਹਾਂਜੀ,
ਹਮ ਉਪਦੇਸ਼ ਬਤਾਵੇ ਹੈ ਤਬ,
ਫਿਰ ਅਸੀਂ ਤੁਹਾਨੂੰ ਉਪਦੇਸ਼ ਦੱਸਾਂਗੇ, ਸਿੱਖਿਆ ਦੇਵਾਂਗੇ। ਹਾਂਜੀ,
ਨਿਤ ਗੁਰ ਸ਼ਬਦ ਸੁਣੋ ਮਨ ਲਾਏ,
ਰੋਜ਼ ਕੀਰਤਨ ਸੁਣਿਆ ਕਰੋ। ਸੇਵਾ ਕਰਨੀ ਨਾਲ ਕੀਰਤਨ ਵੀ ਸੁਣਨਾ, ਕਥਾ ਵੀ ਸੁਣਨੀ, ਬਾਣੀ ਵੀ ਸੁਣਨੀ। ਹਾਂਜੀ,
ਕਥਾ ਕੀਰਤਨ ਹੋਏ ਜਿਸ ਥਾਏ,
ਜਦੋਂ ਦੀਵਾਨ ਸਜੇ ਕਥਾ ਕੀਰਤਨ ਹੋਵੇ ਉਹਦੇ 'ਚ ਜਾ ਕੇ ਬੈਠਿਆ ਕਰੋ, 10 ਮਿੰਟ ਘੰਟਾ ਅੱਧਾ ਘੰਟਾ ਕੀਰਤਨ ਸੁਣਿਆ ਕਰੋ, ਕਥਾ ਸੁਣਿਆ ਕਰੋ, ਫਿਰ ਸਮਝ ਆਵੇਗੀ। ਹਾਂਜੀ,
ਸਿੱਖਣ ਝੂਠੇ ਬਾਸਣ ਜੋਏ,
ਜਿਹੜੀ ਸੰਗਤ ਦੇ ਝੂਠੇ ਭਾਂਡੇ ਹਨ,
ਕਰਹੋ ਪਖਾਰਨ ਸਿਆਇਨ ਸੋਏ,
ਉਹਨਾਂ ਨੂੰ ਮਾਂਜਣਾ। ਪਹਿਲਾਂ ਝੂਠੇ ਭਾਂਡੇ ਚੁੱਕਣੇ, ਫਿਰ ਜਲ ਨਾਲ ਧੋਣੇ, ਫਿਰ ਸਵਾਹ ਨਾਲ ਮਾਂਜਣੇ, ਫਿਰ ਧੋਣੇ। ਪੁਰਾਣੇ ਜ਼ਮਾਨੇ 'ਚ ਇੱਦਾਂ ਸੀ ਮਰਿਆਦਾ, ਪਿੱਤਲ ਦੇ ਪੱਟ ਬਾਟੇ ਹੁੰਦੇ ਸੀ, ਪਿੱਤਲ ਦੀਆਂ ਕੌਲੀਆਂ ਬਾਟੇ, ਉਹਨਾਂ ਨੂੰ ਪਹਿਲਾਂ ਜਲ ਨਾਲ ਧੋਣਾ, ਫਿਰ ਉਹਨੂੰ ਰਸਵਾਹ ਨਾਲ ਮਾਂਜਣਾ, ਜੇ ਲੋਹੇ ਦੇ ਆਉਣ ਤਾਂ ਉਹਨੂੰ ਰੇਤੇ ਨਾਲ ਮਾਂਜਣਾ, ਫਿਰ ਉਹਨੂੰ ਸਾਂਭ ਕੇ ਰੱਖਣਾ, ਫਿਰ ਸਵੇਰੇ ਉਹਨੂੰ ਫਿਰ ਧੋ ਕੇ ਸੰਗਤ ਨੂੰ ਵਰਤਾਉਣਾ। ਇਹ ਵੀ ਸੇਵਾ ਤੁਸੀਂ ਕਰਨੀ ਹੈ। ਹਾਂਜੀ,
ਸੁਣ ਕਰ ਸੇਵ ਲੱਗੇ ਹਰ ਖਾਏ,
ਖੁਸ਼ੀ ਖੁਸ਼ੀ ਭਾਈ ਮੰਝ ਅਤੇ ਭਾਈ ਪੁਰਾਣਾ ਗੁਰੂ ਘਰ ਦੀ ਸੇਵਾ 'ਚ ਜੁੱਟ ਗਏ। ਹਾਂਜੀ
ਚਿਰੰਕਾਲ ਗੁਰ ਸੰਗਤ ਪਾਏ।
ਬਹੁਤ ਲੰਮਾ ਸਮਾਂ ਇਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਕੀਤੀ। ਹਾਂਜੀ
ਭਾਇਓ ਪੁਰਾਣਾ ਸਿੱਧ ਬਿਸਾਲਾ,
ਭਾਈ ਪੁਰਾਣਾ ਸਿੱਧ ਹੋ ਗਿਆ। ਸਿੱਧ ਦਾ ਮਤਲਬ ਹੁੰਦਾ ਵੀ ਜੋ ਮੂੰਹ ਤੋਂ ਕਵੇ ਹੋ ਜਾਵੇ, ਜੋ ਫੁਰਨਾ ਕਰੇ ਉਹ ਪੂਰਾ ਹੋ ਜਾਵੇ। ਸਾਧ ਸੰਗਤ ਜੀ, ਇਹ ਗੱਲਾਂ ਪੁਰਾਣੇ ਜ਼ਮਾਨੇ 'ਚ ਤਾਂ ਹੋਈਆਂ ਹੀ, ਹੁਣ ਵੀ ਅਸੀਂ ਇਹੋ ਜਿਹੇ ਗੁਰਮੁਖ ਦੇਖੇ ਨੇ, ਸੇਵਾ ਕਰਦੇ ਕਰਦੇ ਆਪਣਾ ਪਤਾ ਹੀ ਨਹੀਂ ਰਿਹਾ ਵੀ ਅਸੀਂ ਹੈਗੇ ਹਾਂ ਕਿ ਨਹੀਂ। ਇਹੋ ਜਿਹੇ ਗੁਰਮੁਖ ਹੁਣ ਵੀ ਨੇ। ਇਹ ਨਾ ਸੋਚੋ ਵੀ ਇਹ ਪਿਛਲੀਆਂ ਗੱਲਾਂ ਨੇ। ਕਈ ਲੋਕ ਕਹਿੰਦੇ ਇਹਦੇ ਐਵੇਂ ਗੱਪਾਂ ਲਿਖੀਆਂ ਭਾਈ ਸੰਤੋਖ ਸਿੰਘ ਹੋਰਾਂ ਨੇ, ਇਹੋ ਜਿਹੀ ਗੁਰ ਇਤਿਹਾਸ ਕੋਈ ਨਹੀਂ ਗਾ, ਨਿੰਦਾ ਕਰਨ ਵਾਲੇ ਕਰੀ ਜਾਂਦੇ। ਜਿਹੜੇ ਨਾਸਤਿਕ ਲੋਕ ਨੇ ਨਾ, ਉਹ ਗੁਰੂ ਬਾਣੀ 'ਤੇ ਵੀ ਕਿੰਤੂ ਪਰੰਤੂ ਕਰ ਦਿੰਦੇ, ਇਤਿਹਾਸ 'ਤੇ ਵੀ ਕਰ ਦਿੰਦੇ। ਪਿਛਲੇ ਜ਼ਮਾਨੇ ਦੀਆਂ ਗੱਲਾਂ ਪਤਾ ਨਹੀਂ ਹੋਈਆਂ ਕਿ ਨਹੀਂ ਹੋਈਆਂ, ਸ਼ਾਇਦ ਐਵੇਂ ਲਿਖੀਆਂ। ਪਰ ਜਦੋਂ ਅਸੀਂ ਆਪ ਦੇਖਦੇ ਹਾਂ ਨਾ, ਗੁਰੂ ਘਰ 'ਚ ਭਾਂਡੇ ਮਾਂਜਣ ਵਾਲੇ, ਝਾੜੂ ਫੇਰਨ ਵਾਲੇ, ਸੇਵਾ ਕਰਨ ਵਾਲੇ, ਆਪਣਾ ਭਾਵ ਹੀ ਖਤਮ ਹੋ ਗਿਆ ਵੀ ਅਸੀਂ ਹੈ ਹਾਂ ਕਿ ਨਹੀਂ। ਪਰ ਅਜੇ ਵੀ ਉਹਨਾਂ ਦੀ ਜ਼ੁਬਾਨ ਤੋਂ ਜੋ ਉਹ ਨਿਕਲਦਾ ਨਾ, ਉਹ ਪੂਰਾ ਹੁੰਦਾ, ਬਚਨ ਪੂਰੇ ਹੁੰਦੇ। ਕਮਾਈ ਭਾਈ ਪੁਰਾਣਾ ਜੀ ਸੇਵਾ ਕਰਕੇ ਸਿੱਧ ਹੋ ਗਏ। ਹਾਂਜੀ
ਬ੍ਰਹਮ ਗਿਆਨ ਲਹਿ ਸਦਾ ਸੁਖਾਲਾ,
ਬ੍ਰਹਮ ਗਿਆਨੀ ਬਣ ਗਏ, ਸੁਖਾਲੇ ਹੋ ਗਏ, ਲੋਕ ਸੁਖੀਏ ਪਰ ਲੋਕ ਸੁਹੇਲੇ। ਹਾਂਜੀ
ਅੰਤ ਪ੍ਰਿਅੰਤ ਰਹਿਓ ਗੁਰ ਤੀਰ,
ਗੁਰੂ ਮਹਾਰਾਜ ਦੇ ਕੋਲ ਹੀ ਰਹੇ ਸਾਰੀ ਉਮਰ। ਭਾਈ ਪੁਰਾਣਾ ਨੇ ਜਦੋਂ ਮਹਾਰਾਜ ਸ਼ਹੀਦ ਹੋਏ ਨਾ ਪੰਜਵੇਂ ਪਾਤਸ਼ਾਹ ਦੌਰ ਦੇ ਵਿੱਚ, ਚੰਦੂ ਨੇ ਤੱਤੀ ਤਵੀ 'ਤੇ ਬਿਠਾਇਆ, ਉਦੋਂ ਪੰਜ ਸਿੱਖ ਨਾਲ ਗਏ ਸੀ, ਉਹਨਾਂ 'ਚ ਭਾਈ ਪੁਰਾਣਾ ਵੀ ਸੀ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਚੌਧਰੀ ਅਤੇ ਭਾਈ ਪੁਰਾਣਾ। ਇਹ ਪੰਜ ਸਿੱਖ ਨਾਲ ਸਨ। ਅੰਤ ਪ੍ਰਯੰਤ ਰਹਿਓ ਗੁਰਤੀ, ਲਾਸਟ ਸਮੇਂ ਤੋਂ ਹੀ ਗੁਰੂ ਮਹਾਰਾਜ ਦੇ ਨਾਲ ਰਹੇ ਭਾਈ ਪੁਰਾਣਾ ਜੀ। ਹਾਂਜੀ
ਸੇਵੇ ਸ਼੍ਰੀ ਹਰਗੋਬਿੰਦ ਧੀਰ,
ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਲੰਮੇ ਸਮਾਂ ਸੇਵਾ ਕੀਤੀ ਭਾਈ ਪੁਰਾਣਾ ਜੀ ਨੇ। ਮਹਾਂਪੁਰਸ਼ ਹੋਏ ਨੇ, ਬ੍ਰਹਮ ਗਿਆਨੀ ਹੋਏ ਨੇ। ਹਾਂਜੀ
ਕਥਾ ਮੰਝ ਕੀ ਅਪਾਰ ਸਥਾਨ,
ਭਾਈ ਮੰਝ ਦੀ ਕਥਾ ਹੋਰ ਜਗ੍ਹਾ 'ਤੇ ਲਿਖੀ ਹੈ ਪਹਿਲਾਂ ਭਾਈ ਸਾਹਿਬ ਨੇ। ਹਾਂਜੀ
ਵਰਣਨ ਕਰੀ ਸੁਣੋ ਸਿੱਖ ਕਾਨ,
ਉੱਥੋਂ ਸੁਣ ਸਕਦੇ ਹੋ ਵੀ ਕਿਵੇਂ ਭਾਈ ਮੰਝ ਲੱਕੜਾਂ ਲਿਆਉਂਦਾ ਖੂਹ 'ਚ ਡਿੱਗ ਪਿਆ ਸੀ। ਗੁਰੂ ਅਰਜਨ ਦੇਵ ਜੀ ਆਏ, ਕਹਿੰਦੇ ਭਾਈ ਲੱਕੜਾਂ ਸੁੱਟ ਦੇ ਬਾਹਰ ਆ ਜਾ। ਕਹਿੰਦਾ ਨਾ, ਪਹਿਲਾਂ ਲੱਕੜਾਂ ਕੱਢੋ ਫਿਰ ਮੈਨੂੰ ਕੱਢਣਾ, ਕਿਤੇ ਲੱਕੜਾਂ ਗਿੱਲੀਆਂ ਨਾ ਹੋ ਜਾਣ ਲੰਗਰ 'ਚ, ਪ੍ਰਸ਼ਾਦਾ ਕਿਵੇਂ ਪੱਕੇਗਾ। ਪਹਿਲਾਂ ਗੁਰੂ ਜੀ ਨੇ ਲੱਕੜਾਂ ਕੱਢੀਆਂ, ਫਿਰ ਭਾਈ ਮੰਝ ਨੂੰ ਕੱਢਿਆ ਅਤੇ ਮੰਝ ਨੂੰ ਗਾਲਣਾ ਲਾ ਲਿਆ। ਕਹਿੰਦੇ ਮੰਝ, ਮੰਗ ਕੀ ਮੰਗਦਾ, ਤੂੰ ਆਪਣੇ ਵਾਸਤੇ ਜੋ ਮੰਗੇਗਾ ਤੈਨੂੰ ਦਿਆਂਗੇ। ਉਹਨੇ ਕਿਹਾ, ਮਹਾਰਾਜ ਮੇਰੀ ਮੰਗ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਸਿੱਖਾਂ ਕੋਲੋਂ ਇੰਨੀ ਔਖੀ ਪ੍ਰੀਖਿਆ ਨਹੀਂ ਦਿੱਤੀ ਜਾਣੀ, ਇੰਨਾ ਇਮਤਿਹਾਨ ਕਰੜਾ ਦਿੱਤਾ ਨਹੀਂ ਜਾਣਾ, ਤਾਂ ਮੇਰੀ ਬੇਨਤੀ ਹੈ ਵੀ ਇਮਤਿਹਾਨ ਕਰੜਾ ਨਾ ਲਿਆ ਜੇ ਅੱਗੇ ਨੂੰ। ਗੁਰੂ ਸਾਹਿਬ ਕਹਿੰਦੇ, ਧੰਨ ਭਾਈ ਮੰਝ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ, ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਜੇ ਭਾਈ ਮੰਝ ਸਾਨੂੰ ਨਾਮ ਬਖਸ਼ਾਉਂਦਾ ਅਸੀਂ ਤਾਂ ਫੇਲ ਹੋ ਜਾਣਾ ਸੀ, ਉਹਨੇ ਆਉਣ ਵਾਲੇ ਸਮੇਂ ਦੇ ਸਿੱਖ ਮਾਫ਼ ਕਰਾਤੇ, ਇੰਨੀ ਔਖੀ ਪ੍ਰੀਖਿਆ ਨਾ ਲਓ। ਮਹਾਰਾਜ ਕਹਿੰਦੇ, ਆਪਣੇ ਵਾਸਤੇ ਨਹੀਂ ਕੁਛ ਮੰਗਿਆ, ਫਿਰ ਵੀ ਸਿੱਖਾਂ ਵਾਸਤੇ ਹੀ ਮੰਗਿਆ। ਇਹੋ ਜਿਹੇ ਭਾਈ ਮੰਝ ਪਰਉਪਕਾਰੀ ਹੋਏ ਨੇ। ਹਾਂਜੀ
ਹਮਜ਼ਾ ਜੱਜਾ ਮਿਲ ਜੁਗ ਭਰਾਤ,
ਹੁਣ ਗੁਰੂ ਸਾਹਿਬ ਕੋਲ ਹੋਰ ਦੋ ਸਿੱਖ ਆਏ ਨੇ, ਸੱਕੇ ਭਰਾ, ਇੱਕ ਦਾ ਨਾਮ ਭਾਈ ਹਮਜ਼ਾ, ਇੱਕ ਦਾ ਨਾਮ ਭਾਈ ਜੱਜਾ। ਇਹ ਪੁਰਾਣੇ ਇੱਦਾਂ ਦੇ ਨਾਂ ਹੁੰਦੇ ਸੀ, ਹੁਣ ਤਾਂ ਨਾਂ ਹੀ ਟੋਮੀ ਰੋਮੀ ਟਿੰਕੂ ਮਿੰਕੂ ਅਤੇ ਚੀਟੂ ਮੀਟੂ, ਉਹ ਕੁੱਤੇ ਦਾ ਵੀ ਨਾਂ ਉਹੀ ਰੱਖਿਆ ਹੁੰਦਾ ਅਤੇ ਮੁੰਡੇ ਦਾ ਵੀ ਉਹੀ ਰੱਖਿਆ ਹੁੰਦਾ। ਇਹ ਨਹੀਂ ਪਤਾ ਵੀ ਟੋਮੀ ਕਿਹਨੂੰ ਕਹਿ ਰਿਹਾ, ਪੁੱਤਰ ਨੂੰ ਕਹਿ ਰਹੇ ਨੇ ਕਿ ਕਤੂਰੇ ਨੂੰ ਕਹਿ ਰਹੇ ਨੇ। ਤੋ ਸਾਧ ਸੰਗਤ ਜੀ, ਇਹ ਨਾਂ ਸੀਗੇ ਪੁਰਾਣੇ ਜ਼ਮਾਨੇ 'ਚ, ਹਮਜਾ ਜੱਜਾ, ਇਹ ਦੋਵੇਂ ਭਰਾ ਸੀਗੇ। ਹਾਂਜੀ
ਬਾਲਾ ਮਰਵਾਹਾ ਵਖਿਆਤ,
ਅਤੇ ਭਾਈ ਬਾਲਾ ਮਰਵਾਹਾ, ਮਰਵਾਹਾ ਖੱਤਰੀਆਂ ਦੀ ਇੱਕ ਜਾਤ ਹੁੰਦੀ ਹੈ, ਉਹ ਮਰਵਾਹੇ ਗੋਦ ਦਾ ਭਾਈ ਬਾਲਾ ਸੀ। ਹਾਂਜੀ
ਪਰ ਓਹਰੀ ਨਾਨੋ ਆਇਓ,
ਇੱਕ ਭਾਈ ਨਾਨੋ ਓਹਰੀ ਗੁਰੂ ਸਾਹਿਬ ਕੋਲ ਆਇਆ ਚੌਥੇ ਨੰਬਰ 'ਤੇ। ਹਾਂਜੀ
ਸੂਰੀ ਹੋਤੋ ਚੌਧਰੀ ਗਾਇਓ,
ਅਤੇ ਸੂਰੀ ਚੌਧਰੀ ਆਇਆ ਹੈ। ਹਾਂਜੀ
ਸ਼੍ਰੀ ਅਰਜਨ ਕੇ ਪਹੁੰਚੇ ਪਾਸ,
ਇਹ ਪੰਜ ਚਾਰ ਸਿੱਖ ਗੁਰੂ ਅਰਜਨ ਦੇਵ ਜੀ ਕੋਲ ਆਏ ਨੇ। ਹਾਂਜੀ
ਬੰਦਨ ਕਰ ਭਾਖੀ ਅਰਦਾਸ,
ਇਹਨਾਂ ਨੇ ਮੱਥਾ ਟੇਕ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਹੈ। ਹਾਂਜੀ
ਗੁਰੂ ਗਰੀਬ ਨਿਵਾਜ ਮਹਾਨਾ,
ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ,
ਬੀਚ ਪੁਰਾਣ ਸੁਣਿਓ ਹਮ ਕਾਨਾ।
ਅਸੀਂ ਪੁਰਾਣਾਂ ਦੀ ਕਥਾ ਸੁਣੀ ਹੈ, ਜਿਹੜੇ 18 ਪੁਰਾਣ ਭਗਵਾਨ ਵੇਦ ਵਿਆਸ ਜੀ ਨੇ ਲਿਖੇ ਨੇ, ਉਹਨਾਂ ਵਿੱਚ ਇਹ ਬਚਨ ਸੁਣਿਆ ਹੈ। ਹਾਂਜੀ,
ਕਾਸ਼ੀ ਕੇਰ ਮਹਾਤਮ ਭਾਰੇ,
ਕੁਝ ਲਿਖਿਆ ਕਾਸ਼ੀ ਦਾ ਬੜਾ ਮਹਾਤਮ ਹੈ, ਜੋ ਕਾਸ਼ੀ ਬਨਾਰਸ ਹੈ ਗੰਗਾ ਦੇ ਕਿਨਾਰੇ 'ਤੇ, ਉਸ ਤੀਰਥ ਦੀ ਬੜੀ ਮਹਿਮਾ ਸੁਣੀ ਹੈ। ਹਾਂਜੀ,
ਮਰੇ ਤਹਾਂ ਮੁਕਤੀ ਲੈ ਸਾਰੇ,
ਕਹਿੰਦੇ ਨੇ ਜਿਹੜਾ ਕਾਸ਼ੀ 'ਚ ਮਰਦਾ ਉਹਦੀ ਮੁਕਤੀ ਹੋ ਜਾਂਦੀ ਹੈ। ਕੋਈ ਵੀ ਬੰਦਾ ਕਾਸ਼ੀ 'ਚ ਮਰ ਜਾਏ ਉਹ ਮੁਕਤ ਹੋ ਜਾਂਦਾ। ਅਤੇ ਸਾਧ ਸੰਗਤ ਜੀ, ਕਈ ਲੋਕ ਮਰਨ ਤੋਂ ਪਹਿਲਾਂ ਉੱਥੇ ਆ ਜਾਂਦੇ ਵੀ ਹੁਣ ਅਸੀਂ ਮਰ ਜਾਣਾ, ਕਾਸ਼ੀ 'ਚ ਮਰੀਏ ਸਾਡੀ ਮੁਕਤੀ ਹੋ ਜਾਏਗੀ। ਅਤੇ ਕਈ ਲੋਕ ਮਰ ਜਾਂਦੇ, ਉਹ ਕਹਿ ਜਾਂਦੇ ਵੀ ਸਾਡਾ ਸੰਸਕਾਰ ਕਾਸ਼ੀ 'ਚ ਕਰਿਆ ਜੇ। ਕਾਸ਼ੀ 'ਚ ਦੋ ਮੁਰਦੇ ਘਾਟ ਹਨ, ਯਾਨੀ ਸ਼ਮਸ਼ਾਨ ਘਾਟ ਕਹਿ ਲਓ, ਫਿਊਨਲ ਹੋਮ ਜਿਹਨੂੰ ਆਪਾਂ ਕਹਿੰਦੇ ਹਾਂ, ਦੋ ਨੇ ਵੱਡੇ। ਮੈਂ ਦੋਵੇਂ ਦੇਖੇ, ਲਾਗੇ ਲਾਗੇ ਹੀ ਨੇ, ਕੋਈ ਜਿਵੇਂ ਇੱਕ ਇੱਥੇ ਹੈ ਅਤੇ ਦੂਜਾ ਜਿੰਨਾ ਕੁ ਵੈਲੀ ਹੈ, ਅਤੇ ਜ਼ਿਆਦਾ ਇਸ ਤੋਂ ਥੋੜ੍ਹਾ ਉਰੇ ਇੱਕ ਹੋਰ ਹੈ, ਉਹ ਗੰਗਾ ਦੇ ਕਿਨਾਰੇ 'ਤੇ। ਤੁਸੀਂ ਮੰਨਣਾ ਨਹੀਂ, ਇੱਕੋ ਟਾਈਮ 100-100 ਲਾਸ਼ਾਂ ਲੈਣ 'ਚ ਲੱਗੀਆਂ ਹੁੰਦੀਆਂ ਇਕੱਠੇ ਹੀ, ਅਤੇ ਉਹ ਦੂਰੋਂ ਦੂਰੋਂ ਲੈ ਕੇ ਆਉਂਦੇ ਆ, ਲਿਆ ਲਿਆ ਕੇ ਫਟਾਫਟ ਫੂਕੀ ਜਾਂਦੇ ਫਟਾਫਟ। ਉਹ ਕਈ ਵਾਰੀ ਅੱਧੀਆਂ ਸੜੀਆਂ ਘਰ ਵਾਲੇ ਛੱਡ ਕੇ ਪਰੇ ਹੁੰਦੇ, ਉਹ ਚੁੱਕ ਕੇ ਉਹਦਾ ਚੁੱਕ ਕੇ ਗੰਗਾ 'ਚ ਰੋੜ ਦਿੰਦੇ ਆ ਵੀ ਚੱਲ ਹੋਰ ਜਗ੍ਹਾ ਖਾਲੀ ਕਰੀਏ। ਉਹ ਇੰਨਾ ਉੱਥੇ ਨਾਲ ਲੋਕਾਂ ਦਾ ਵਿਸ਼ਵਾਸ ਹੈ ਵੀ ਬਨਾਰਸ ਵਿੱਚ ਮਰਨ ਨਾਲ ਜਾਂ ਸੰਸਕਾਰ ਹੋਣ ਨਾਲ ਸਾਡੀ ਮੁਕਤੀ ਹੋ ਜਾਂਦੀ। ਹਾਂਜੀ,
ਸ਼ਿਵ ਕੇ ਨਿਕਟ ਵਾਸ ਕੋ ਪਾਵਾ,
ਕਿ ਭਗਵਾਨ ਸ਼ਿਵ ਜੀ ਦੇ ਚਰਨਾਂ ਵਿੱਚ ਸਾਨੂੰ ਥਾਂ ਮਿਲ ਜਾਂਦੀ ਹੈ। ਹਾਂਜੀ,
ਜਨਮ ਮਰਨ ਕੋ ਕਸ਼ਟ ਮਿਟਾਵਾ,
ਉਹ ਸ਼ਿਵ ਦੀ ਪੁਰੀ ਹੈ ਬਨਾਰਸ, ਉੱਥੇ ਸ਼ਿਵ ਦੀ ਪੁਰੀ 'ਚ ਮਰਨ ਕਰਕੇ ਜਨਮ ਮਰਨ ਦਾ ਕਸ਼ਟ ਕੱਟਿਆ ਜਾਂਦਾ, ਐਸਾ ਵਿਸ਼ਵਾਸ ਹੈ ਲੋਕਾਂ ਦਾ। ਹਾਂਜੀ,
ਆਪ ਸਦਾਸਰ ਮਹਿਮਾ ਭਾਖੀ,
ਮਹਾਰਾਜ ਆਪ ਜੀ ਨੇ ਅੰਮ੍ਰਿਤਸਰ ਦੀ ਮਹਿਮਾ ਬੜੀ ਦੱਸੀ ਹੈ, ਉਹ ਬਨਾਰਸ ਦੀ ਦੱਸਦੇ ਨੇ। ਕਾਸ਼ੀ ਪੁਰਾਣਾਂ ਵਿੱਚ ਕਾਸ਼ੀ ਦੀ ਮਹਿਮਾ ਲਿਖੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੇ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਸ਼੍ਰੀ ਅੰਮ੍ਰਿਤਸਰ ਦੀ ਮਹਿਮਾ ਦੱਸੀ ਹੈ। ਹਾਂਜੀ,
ਸ਼੍ਰੀ ਗ੍ਰੰਥ ਸਾਹਿਬ ਮਹਿ ਰਾਖੀ,
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਰੱਖਿਆ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਹੋਰ ਵੀ ਬੜੀ ਮਹਿਮਾ ਅੰਮ੍ਰਿਤਸਰ ਦੀ ਤੁਸੀਂ ਲਿਖੀ ਹੈ, ਪੁਰਾਣਾਂ ਵਿੱਚ ਕਾਸ਼ੀ ਦੀ ਲਿਖੀ ਹੋਈ ਹੈ। ਹਾਂਜੀ,
ਕਹੋ ਮਹਾਤਮ ਹੈ ਇਸ ਜੈਸੇ,
ਮਹਾਰਾਜ ਇਹਨਾਂ ਦੀ ਗੱਲ ਸਾਨੂੰ ਸਮਝਾਓ, ਇਹਦਾ ਕੀ ਮਹਾਤਮ ਹੈ। ਹਾਂਜੀ,
ਨਿਰਣੇ ਕਰੋ ਲਹਿ ਸਿੱਖ ਤੈਸੇ,
ਸਾਨੂੰ ਨਿਰਣਾ ਕਰਕੇ ਦੱਸੋ ਮਹਾਰਾਜ ਜੀ।
ਸ਼੍ਰੀ ਅਰਜਨ ਜੀ ਸੁਨਤ ਵਖਾਨਾ,
ਗੁਰੂ ਅਰਜਨ ਦੇਵ ਜੀ ਭਾਈ ਹਮਜਾ ਜੱਜਾ ਨਾਨੂ ਓਰੀ ਭਾਈ ਬਾਲਾ ਮਰਵਾਹ ਦੀ ਬੇਨਤੀ ਸੁਣ ਕੇ ਬੋਲੇ।
ਤੀਰਥ ਰਚਨ ਸੁਧਾਸਰ ਠਾਨਾ,
ਮਹਾਰਾਜ ਕਹਿੰਦੇ ਜਿਹੜਾ ਇਹ ਅੰਮ੍ਰਿਤਸਰ ਤੀਰਥ ਰਚਿਆ ਹੈ,
ਇਸਕੇ ਗਿਰਦੇ ਦਵਾਦਸ਼ ਕੋਸ,
ਇਹਦੇ ਆਲੇ ਦੁਆਲੇ 12 ਕੋਹਾਂ ਦੇ ਵਿੱਚ,
ਤੀਰਥ ਤੀਨ ਲੋਕ ਕੇ ਜੋ ਸੋ,
ਤਿੰਨਾਂ ਲੋਕਾਂ ਦੇ ਤੀਰਥ ਆਵਸੇ ਹਨ, ਤ੍ਰਿਲੋਕੀ ਦੇ ਜਿੰਨੇ ਵੀ ਤੀਰਥ ਹਨ ਸ੍ਰੀ ਅੰਮ੍ਰਿਤਸਰ ਦੇ 12 ਕੋਹ ਆਲੇ ਦੁਆਲੇ ਆ ਬੈਠੇ ਹਨ। ਹਾਂਜੀ,
ਕਲਯੁਗ ਤੇ ਧਰ ਕਰ ਔਰ ਤ੍ਰਾਸ,
ਸਾਰੇ ਤੀਰਥ ਕਲਯੁਗ ਤੋਂ ਡਰ ਕੇ ਇੱਥੇ ਆ ਗਏ ਹਨ। ਕਲਯੁਗ ਦੇ ਵਿੱਚ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਪਾਪਾਂ ਕਰਕੇ, ਅਤੇ ਉਹ ਤੀਰਥਾਂ ਦੇ 2 ਨੰਬਰ ਦੀ ਕਮਾਈ ਦਾਨ ਕਰਦੇ ਨੇ, ਜਿਹਦੇ ਕਰਕੇ ਤੀਰਥਾਂ ਦੀ ਪਵਿੱਤਰਤਾ ਭੰਗ ਹੁੰਦੀ ਹੈ। ਇਸ ਕਰਕੇ ਤੀਰਥ ਸਾਰੇ ਸ੍ਰੀ ਅੰਮ੍ਰਿਤਸਰ ਦੇ ਆਲੇ ਦੁਆਲੇ ਆ ਕੇ ਵੱਸ ਗਏ ਨੇ।
ਸਗਰੇ ਆਵਹਿ ਕਰਹਿ ਨਿਵਾਸ,
ਸਾਰੇ ਤੀਰਥ ਇੱਥੇ ਗੁਪਤ ਰੂਪ 'ਚ ਆਏ ਹੋਏ ਨੇ, ਅੰਮ੍ਰਿਤਸਰ 'ਚ ਸਾਰੇ ਤੀਰਥ ਸ਼ਾਮਲ ਨੇ। ਹਾਂਜੀ,
ਸਭ ਕੋ ਫਲ ਇਸ ਥਲ 'ਤੇ ਹੋਏ,
ਸਾਰੇ ਤੀਰਥਾਂ ਦਾ ਫਲ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨਾਲ ਹੋ ਜਾਂਦਾ, 68 ਤੀਰਥਾਂ ਦੇ ਦਰਸ਼ਨਾਂ ਦਾ ਫਲ ਸ੍ਰੀ ਅੰਮ੍ਰਿਤਸਰ ਆ ਕੇ ਮਿਲ ਜਾਂਦਾ ਹੈ। ਹਾਂਜੀ,
ਬਸ ਕਰਹਿ ਇਹ ਠਾ ਨਰ ਜੋਏ,
ਸਾਰੇ ਤੀਰਥ ਇੱਥੇ ਵੱਸਦੇ, ਜਿਹੜਾ ਬੰਦਾ ਇੱਥੇ ਆ ਕੇ ਵੱਸਦਾ, ਭਜਨ ਕੀਰਤਨ ਸੁਣਦਾ, ਹਰਿਮੰਦਰ ਸਾਹਿਬ 'ਚ ਕੀਰਤਨ ਸੁਣਦਾ, ਇਸ਼ਨਾਨ ਕਰਦਾ ਸਰੋਵਰ ਵਿੱਚ। ਹਾਂਜੀ,
ਵਿੱਚ ਬਣਿਓ ਸੁੰਦਰ ਹਰਿਮੰਦਰ,
ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਸੋਹਣਾ ਸ੍ਰੀ ਹਰਿਮੰਦਰ ਸਾਹਿਬ ਬਣਿਆ ਹੈ।
ਇਸ ਦਿਨ ਸਤ ਨਾਮ ਜਿਸ ਅੰਦਰ,
ਜਿਹਦੇ ਦਿਨ ਰਾਤ ਸਤ ਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੁੰਦਾ, ਭਜਨ ਕੀਰਤਨ ਹੁੰਦਾ। ਹਾਂਜੀ,
ਸ੍ਰੀ ਗੁਰ ਕੀ ਬਾਣੀ ਸ਼ੁਭਰ ਲੈ,
ਦਿਨ ਰਾਤ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਹਨ,
ਜਿਸ ਮਹਿ ਨਾਮ ਮਹਾਤਮ ਧਰੈ,
ਜਿਹਦੇ 'ਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਗਾਈ ਜਾਂਦੀ ਹੈ।
ਨਾਮ ਰੋ ਨਾਮੀ ਭੇਦ ਨਾ ਕੋਈ,
ਦੇਖੋ ਭਾਈ ਸਿੱਖੋ, ਪਰਮੇਸ਼ੁਰ ਦੇ ਨਾਮ ਵਿੱਚ ਅਤੇ ਪਰਮੇਸ਼ੁਰ 'ਚ ਕੋਈ ਫਰਕ ਨਹੀਂ। ਪਰਮੇਸ਼ੁਰ ਦਾ ਨਾਮ ਅਤੇ ਪਰਮੇਸ਼ੁਰ ਇੱਕੋ ਹੀ ਚੀਜ਼ ਨੇ। ਜਦੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ, ਵਾਹਿਗੁਰੂ ਦਾ ਨਾਂ ਲੈਂਦੇ ਹਾਂ ਅਤੇ ਵਾਹਿਗੁਰੂ ਮੂੰਹ 'ਚ ਹੀ ਹੁੰਦਾ, ਦੂਰ ਨਹੀਂ ਹੁੰਦਾ, ਇੱਥੇ ਹੁੰਦਾ। ਆਖੋ ਵਾਹਿਗੁਰੂ 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 ਵਾਹਿਗੁਰੂ, ਅਤੇ ਫਿਰ ਉਹ ਇੱਕ ਚੀਜ਼ ਹੈ, ਦੋ ਨਹੀਂ ਹੈਗੇ, ਨਾਮ ਅਤੇ ਨਾਮੀ ਦਾ ਭੇਦ ਨਹੀਂ ਹੁੰਦਾ ਕਹਿੰਦੇ। ਹਾਂਜੀ,
ਜਾਂ ਤਾਂ ਬਾਸ ਪਰਮੇਸ਼ੁਰ ਹੋਈ।
ਇਸ ਕਰਕੇ ਜਿੱਥੇ ਹਰ ਵੇਲੇ ਪਰਮੇਸ਼ੁਰ ਦਾ ਨਾਮ ਲਿਆ ਜਾਂਦਾ ਉੱਥੇ ਪਰਮੇਸ਼ੁਰ ਵੱਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਜਿੱਥੇ ਵਾਹਿਗੁਰੂ 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 ਜਪੀਦਾ ਉੱਥੇ ਵਾਹਿਗੁਰੂ ਰਹਿੰਦਾ ਹੈ। ਹਾਂਜੀ,
ਜਿਵੇਂ ਗੰਗਾ ਮਹਿ ਮੁਖ ਹਰਿਦੁਆਰ,
ਜਿਵੇਂ ਗੰਗਾ ਦੇ ਵਿੱਚ, ਗੰਗਾ ਦੇ ਤੀਰਥ ਬੜੇ ਹਨ ਪਰ ਗੰਗਾ 'ਚ ਸਭ ਤੋਂ ਮੁਖੀ ਹਰਿਦੁਆਰ ਹੈ, ਕਿਉਂਕਿ ਜਦੋਂ ਉੱਤੋਂ ਉੱਤਰ ਕੇ ਨਾ ਗੰਗਾ 400 ਕਿਲੋਮੀਟਰ 500 ਕਿਲੋਮੀਟਰ ਪਹਾੜਾਂ ਤੋਂ ਥੱਲੇ ਆਉਂਦੀ ਹੈ, ਉੱਥੇ ਹਰਿਦੁਆਰ ਹੈ। ਤੋ ਉੱਥੇ ਹਰਿਦੁਆਰ ਉਹਦਾ ਮੁੱਖ ਦਰਵਾਜ਼ਾ, ਹਰੀ ਦਾ ਦੁਆਰ ਕਹਿੰਦੇ ਉਹਨੂੰ। ਹਾਂਜੀ,
ਤਿਮ ਹਰ ਪੌੜ ਇਹਾ ਨਿਰਧਾਰ,
ਇਸੇ ਤਰ੍ਹਾਂ ਜਿਵੇਂ ਗੰਗਾ 'ਚ ਹਰ ਕੀ ਪੌੜੀ ਹੈ, ਇੱਥੇ ਹਰਿਮੰਦਰ ਸਾਹਿਬ ਵੀ ਹਰ ਕੀ ਪੌੜੀ, ਜਿੱਥੇ ਪਿਛਲੇ ਪਾਸੇ ਚੂੜਾ ਲੈਂਦੇ ਆ ਇੱਥੇ ਵੀ ਹਰ ਕੀ ਪੌੜੀ ਹੈ। ਹਾਂਜੀ,
ਨਿਰਗੁਣ ਰੂਪ ਨਾਮ ਬ੍ਰਹਮ ਗਿਆਨ,
ਇੱਥੇ ਪਰਮਾਤਮਾ ਦਾ ਨਿਰਗੁਣ ਸਰੂਪ ਨਾਮ ਵੱਸਦਾ ਹੈ, ਬ੍ਰਹਮ ਗਿਆਨ ਇੱਥੋਂ ਪ੍ਰਾਪਤ ਹੁੰਦਾ ਹੈ। ਹਾਂਜੀ,
ਸਗੁਣ ਸਰੂਪ ਆਪ ਭਗਵਾਨ,
ਸਰਗੁਣ ਸਰੂਪ ਵੀ ਪਰਮੇਸ਼ਰ ਆਪ ਹੈ। ਹਾਂਜੀ,
ਦੋਨੋਂ ਵਾਸ ਕਰਹਿ ਜਬ ਇਸਮੈਂ,
ਇਹਦੇ 'ਚ ਦੋਵੇਂ ਵੱਸਦੇ ਨੇ, ਨਿਰਗੁਣ ਵੀ ਵੱਸਦਾ ਹੈ ਅਤੇ ਸਰਗੁਣ ਵੀ ਵੱਸਦਾ ਹੈ। ਹਾਂਜੀ,
ਮੱਜਿਤ ਦਰਸਤ ਅਗ੍ਰਹਿ ਕਿਸਮੈਂ,
ਇੱਥੇ ਇਸ਼ਨਾਨ ਕਰਨ ਦੇ ਨਾਲ ਦਰਸ਼ਨ ਹੁੰਦੇ ਅਕਾਲ ਪੁਰਖ ਦੇ, ਜੇ ਕੋਈ ਸ਼ਰਧਾਵਾਨ ਹੋਵੇ, ਜਿਹਦੀ ਅੱਖ ਖੁੱਲ੍ਹੀ ਹੋਵੇ, ਉਹਨੂੰ ਪਤਾ ਲੱਗਦਾ। ਹਾਂਜੀ,
ਦਿਨ ਪ੍ਰਤ ਵਸਹਿ ਵਧਹਿ ਅਧਿਕਾਏ,
ਜਿਹੜਾ ਇੱਥੇ ਦਿਨੋ ਦਿਨ ਆ ਕੇ ਰਹੇਗਾ ਉਹ ਵਧੇਗਾ ਪ੍ਰਤਾਪ ਉਹਦਾ, ਬੜੀ ਇਹਦੀ ਮਹਿਮਾ ਅੰਮ੍ਰਿਤਸਰ ਤੀਰਥ ਦੀ। ਹਾਂਜੀ,
ਲਕਸ਼ਮੀ ਸ਼ਰਨ ਵਸਹਿ ਇਸ ਆਏ,
ਇਸ ਤੀਰਥ ਦੇ ਚਰਨਾਂ 'ਚ ਲਕਸ਼ਮੀ ਵਸਦੀ ਹੈ, ਮਾਇਆ ਵਸਦੀ, ਆ ਕੇ ਸੇਵਾ ਕਰਦੀ ਹੈ ਸ੍ਰੀ ਦਰਬਾਰ ਸਾਹਿਬ ਜੀ ਦੀ। ਹਾਂਜੀ,
ਜਹਿ ਸ਼੍ਰੀ ਕਰਤਾ ਪੁਰਖ ਅਕਾਲ,
ਜਿੱਥੇ ਕਰਤਾ ਪੁਰਖ ਰਹਿਣਗੇ ਉੱਥੇ ਲਕਸ਼ਮੀ ਵੀ ਰਹੇਗੀ, ਜਿੱਥੇ ਪਰਮੇਸ਼ਰ ਰਹੇਗਾ ਨਾ ਉਹਦੀ ਘਰਵਾਲੀ ਵੀ ਉੱਥੇ ਹੀ ਰਹਿਣਾ, ਪਰਮੇਸ਼ਰ ਦੀ ਘਰਵਾਲੀ ਮਾਇਆ, ਪਰਮੇਸ਼ਰ ਉਹਦਾ ਪਤੀ, ਉਹ ਅਕਾਲ ਪੁਰਖ ਹਰਿਮੰਦਰ 'ਚ ਬੈਠਾ ਹੈ ਅਤੇ ਲਕਸ਼ਮੀ ਵੀ ਉਹਦੇ ਚਰਨਾਂ 'ਚ ਬੈਠੀ ਹੈ ਫਿਰ। ਹਾਂਜੀ,
ਵਿਦ ਸ਼ਿਵ ਬਸ ਹੈ ਪ੍ਰਭੂ ਕੇ ਨਾਲ,
ਅਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਾਲ ਹੀ ਵੱਸਦੇ, ਉਹ ਦੂਰ ਨਹੀਂ ਰਹਿੰਦੇ। ਇਸ ਕਰਕੇ ਭਾਈ ਸਿੱਖੋ, ਸਾਰੀਆਂ ਹੀ ਸ਼ਕਤੀਆਂ ਇੱਥੇ ਖੜ੍ਹੀਆਂ ਹਨ, ਮਾਇਆ ਅਤੇ ਮਾਇਆ ਦੇ ਦੇਵਤੇ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕੀ ਹਨ, ਇਹ ਮਾਇਆ ਦੀਆਂ ਸ਼ਕਤੀਆਂ ਹੀ ਨੇ। ਮਾਇਆ ਦੇ 3 ਗੁਣ ਨੇ, 1 ਅਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀਵਾਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ 3 ਹੀ ਅਤੇ 33 ਕਰੋੜ ਦੇਵੀ ਦੇਵਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਰਹਿੰਦੇ, ਕਿਉਂਕਿ ਇੱਥੇ ਸਾਰਿਆਂ ਦੇਵੀ ਦੇਵਤਿਆਂ ਦਾ ਮਾਲਕ ਦੀਵਾਨ ਦੇਵ ਖੁਦ ਅਕਾਲ ਪੁਰਖ ਭਗਵਾਨ ਬੈਠਾ ਹੋਇਆ ਹੈ। ਹਾਂਜੀ,
ਪੁਨਸੁਰ ਐਸੋ ਕੋਈ ਨਾ ਹੈ,
ਐਸਾ ਕੋਈ ਦੇਵਤਾ ਨਹੀਂ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਹੱਥ ਜੋੜ ਕੇ ਮੱਥਾ ਨਹੀਂ ਟੇਕਣ ਆਉਂਦਾ, ਸਾਰੇ ਖੜ੍ਹੇ ਰਹਿੰਦੇ ਹਨ। ਹਾਂਜੀ,
ਆਨ ਇਹਾ ਨਹਿ ਬਾਸੋ ਲਹਿ,
ਸਾਰੇ ਵੱਸਦੇ ਇੱਥੇ, ਸਾਰੇ ਦੇਵਤੇ ਵੱਸਦੇ ਹੈ, ਸਾਰੇ ਮਹਾਂਪੁਰਸ਼ ਅਵਤਾਰ ਇੱਥੇ ਆ ਕੇ ਰਹਿੰਦੇ ਹਨ। ਇਹ ਗੁਪਤ ਖੇਡ ਹੈ ਸਾਧ ਸੰਗਤ ਜੀ, ਜਿਨ੍ਹਾਂ ਦੀ ਅੱਖ ਖੁੱਲ੍ਹੀ ਦਿਸਦੇ ਵੀ, ਜਿਨ੍ਹਾਂ ਦੀ ਅੱਖ ਖੁੱਲ੍ਹੀ ਦਿਸਦੇ ਵੀ, ਸਾਡੇ ਵਰਗਿਆਂ ਦੀ ਹੁਣ ਅੱਖਾਂ 'ਤੇ ਇਹੋ ਜਿਹੇ ਲੇਪ ਚੜ੍ਹੇ ਨੇ ਮਾਇਆ ਦੇ, ਕਾਮੀ ਕ੍ਰੋਧੀ ਚਾਤਰੀ ਬਾਜੀ ਗਰਬੇ ਕੰਮ, ਸਾਨੂੰ ਨਹੀਂ ਪਤਾ ਲੱਗਦਾ। ਸੋ ਮਹਾਰਾਜ ਸ੍ਰੀ ਅੰਮ੍ਰਿਤਸਰ ਦੀ ਮਹਿਮਾ ਦੱਸ ਰਹੇ ਹਨ। ਹਾਂਜੀ,
ਹਰ ਕੇ ਨਿਕਟ ਅਧਿਕ ਫਲ ਸਾਰੇ,
ਪਰਮੇਸ਼ਰ ਦੇ ਕੋਲ ਸਾਰਿਆਂ ਨੂੰ ਫਲ ਮਿਲਦਾ ਹੈ, ਸਾਰਿਆਂ ਦੀ ਝੋਲੀ ਭਰੀ ਜਾਂਦੀ ਹੈ। ਹਾਂਜੀ,
ਅਪਰਨਾ ਨਾ ਕੋ ਸਮਤਾ ਇਸ ਧਾਰੇ,
ਕੋਈ ਇਸ ਤੀਰਥ ਦੀ ਬਰਾਬਰੀ ਨਹੀਂ ਕਰ ਸਕਦਾ। ਸੋ ਮਹਾਰਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਮਹਿਮਾ ਦੱਸੀ, ਅੱਗੇ ਕਥਾ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰੱਥ ਅਗੰਮ ਪੂਰਨ ਮੋਏ ਮਾਇਆ ਤਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤਨ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇ ਉਹਦੇ ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।